ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾਉ, ਚਿੰਤਾ ਲਾਹੇ ਹਮਾਰੀ। ਅਵਰ ਨ ਸੁਜੈ ਦੂਜੀ ਠਹਿਰ, ਹਾਰ ਪਰਿਉ ਨਿਰਗੁਣ ਲਿਹੋ ਉਭਾਰੀ। ਸਦਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੀਆ ਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਜਿਉ ਬੁਲਾਵੈ ਹੈ ਤਿਉ ਬੁਲੈ ਸੁਆਮੀ, ਕੁਦਰਤ ਕਵਣ ਹਮਾਰੀ। ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ, ਮਾਈਰੀ ਮਾਤੀ ਚਰਨ ਸੰਭੂਹ, ਏਕ ਸਬਿਨ ਹਵਾਣ ਨ ਜਾਨੋ, ਦੁਤੀਆ ਭਾਉ ਸਭ ਲੂਹ।
ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਗਤਾਂ ਵਡਭਾਗੀ ਹੋ, ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਪਾਠ, ਗੁਰ ਮੰਤਰ ਦਾ ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਹਿ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਗੁਰਮੁਖਾਂ ਦਾ ਜੀਵਨ ਇਹੋ ਜਿਹਾ ਹੁੰਦਾ ਹੈ, ਗੁਰਮੁਖ ਕਿਸ ਨੂੰ ਆਖਦੇ ਹਨ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀ ਵੇ ਮੁਖੀਆ, ਗੁਰਮੁਖ ਵਿਅਕਤੀ ਉਹ ਹੁੰਦਾ ਹੈ ਜਿਹੜਾ ਹਮੇਸ਼ਾ ਗੁਰੂ ਦੇ ਸਨਮੁਖ ਰਹਿੰਦਾ ਹੈ। ਸਨਮੁਖ ਸਿੱਖ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੰਦ ਸਾਹਿਬ ਬਾਣੀ ਦੇ ਅੰਦਰ ਸਨਮੁਖ ਸਿੱਖ ਦੀ ਅਵਸਥਾ ਬਹੁਤ ਉੱਚੀ ਬਿਆਨ ਕੀਤੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਾਰਨ ਹਿਰਦੇ ਤੇ ਆਏ, ਅੰਤਰ ਆਤਮ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣਹੁ ਸੰਤਹੁ, ਸੋ ਸਿੱਖ ਸਨਮੁਖ ਹੋਏ। ਜਿਹੜਾ ਆਪਾ ਭਾਵ ਛੱਡ ਕੇ ਗੁਰੂ ਦੇ ਪ੍ਰਾਇਣ ਹੋ ਜਾਂਦਾ ਹੈ ਉਸ ਨੂੰ ਸਨਮੁਖ ਸਿੱਖ ਆਖਦੇ ਹਨ। ਸਨਮੁਖ ਸਿੱਖ ਬਹੁਤੇ ਨਹੀਂ, ਵਿਰਲੇ ਹੀ ਹੁੰਦੇ ਹਨ, ਐਨ ਵਿਰਲੇ ਨਾਹੀਂ ਘਣੇ, ਹੈਲ ਫੱਕੜ ਸੰਸਾਰ। ਦੂਸਰੀ ਗੁਰਮੁਖ ਦੀ ਪਰਿਭਾਸ਼ਾ ਇਹ ਵੀ ਵਿਦਵਾਨਾਂ ਨੇ ਲਿਖੀ ਹੈ, ਗੁਰਮੁਖ ਉਹ ਹੁੰਦਾ ਹੈ ਜਿਸ ਦਾ ਮੁੱਖ ਗੁਰੂ ਵੱਲ ਹੋਵੇ। ਹੁਣ ਜਦੋਂ ਆਪਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਹਾਂ, ਉਸ ਵੇਲੇ ਸਾਡਾ ਮੁੱਖ ਗੁਰੂ ਵੱਲ ਹੁੰਦਾ ਹੈ, ਪਰ ਜਦੋਂ ਵਾਪਸ ਚਲੇ ਜਾਂਦੇ ਹਾਂ ਉਸ ਵੇਲੇ ਸਾਡਾ ਮੂੰਹ ਦੁਨੀਆਂ ਵਾਲੇ ਪਾਸੇ ਹੋ ਜਾਂਦਾ, ਅਸੀਂ ਗੁਰਮੁਖ ਤੋਂ ਮਨਮੁਖ ਬਣ ਜਾਂਦੇ ਹਾਂ। ਪਰ ਗੁਰਮੁਖ ਉਹ ਹੈ ਜਿਹਦਾ ਮੁੱਖ ਹਮੇਸ਼ਾ ਹੀ ਗੁਰੂ ਵੱਲ ਰਹਿੰਦਾ। ਇਹਦਾ ਮਤਲਬ ਇਹ ਹੈ ਜਿਹੜਾ ਹਮੇਸ਼ਾ ਆਪਣੇ ਗੁਰੂ ਨੂੰ ਸਨਮੁਖ ਦੇਖਦਾ, ਜਿਸਦਾ ਧਿਆਨ ਹਰ ਵੇਲੇ ਗੁਰੂ ਦੇ ਵੱਲ ਹੀ ਰਹਿੰਦਾ, ਉਹਨੂੰ ਗੁਰਮੁਖ ਆਖਦੇ ਨੇ। ਤੀਸਰਾ, ਗੁਰਮੁਖ ਦਾ ਅਰਥ ਮਹਾਂਪੁਰਖ ਇਹ ਵੀ ਦੱਸਦੇ ਸਨ, ਗੁਰਮੁਖ ਉਹ ਹੈ ਜਿਹੜਾ ਗੁਰੂ ਦੀ ਆਗਿਆ ਮੰਨਦਾ। ਠੀਕ ਹੈ, ਸਿੱਖ ਤਾਂ ਆਪਾਂ ਸਾਰੇ ਹੀ ਹਾਂ, ਪਰ ਗੁਰਮੁਖ ਸਿੱਖ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਆਗਿਆ ਮੰਨਦਾ। ਆਗਿਆ ਮੰਨਣੀ ਕਿਸੇ ਵਿਰਲੇ ਦੇ ਹੀ ਵਿਰਸੇ ਦੇ ਵਿੱਚ ਆਉਂਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਸਿੱਖੀ ਦਾ ਜੋ ਅਸਲੀ ਬੁਨਿਆਦੀ ਸਿਧਾਂਤ ਹੈ ਉਹ ਇਹੀ ਦਰਸਾਇਆ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਜੋ ਗੁਰਸਿੱਖ ਗੁਰੂ ਘਰ ਦੇ ਵਿੱਚ ਰਹਿੰਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਉਹਨੂੰ ਚਾਹੀਦਾ ਹੈ ਉਹ ਗੁਰੂ ਦੀ ਆਗਿਆ ਨੂੰ ਸਿਰ ਮੱਥੇ ਤੇ ਪ੍ਰਵਾਨ ਕਰੇ। ਜਿਹੜਾ ਸਿੱਖ ਗੁਰੂ ਦੀ ਆਗਿਆ ਨੂੰ ਨਹੀਂ ਪ੍ਰਵਾਨ ਕਰਦਾ ਉਹ ਗੁਰਮੁਖ ਸਿੱਖ ਵੀ ਨਹੀਂ ਬਣ ਸਕਦਾ। ਗੁਰਮੁਖ ਸਿੱਖ ਬਣਨ ਵਾਸਤੇ ਗੁਰੂ ਦੀ ਆਗਿਆ ਵੀ ਮੰਨਣੀ ਚਾਹੀਦੀ ਹੈ। ਚੌਥਾ, ਗੁਰਮੁਖ ਦੀ ਅਵਸਥਾ ਦੇ ਬਾਰੇ ਮਹਾਂਪੁਰਖੀ ਵੀ ਨਿਰਣਾ ਕਰਦੇ ਸਨ। ਜਿਹੜਾ ਸਿੱਖ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਉਹਨੂੰ ਗੁਰਮੁਖ ਸਿੱਖ ਆਖਦੇ। ਜਿਵੇਂ ਭਾਈ ਜੋਗਾ ਸਿੰਘ ਦਾ ਪ੍ਰਸੰਗ ਆਉਂਦਾ ਹੈ, ਉਹ ਕਲਗੀਧਰ ਪਾਤਸ਼ਾਹ ਦੇ ਪਾਸ ਪਰਿਵਾਰ ਸਮੇਤ ਦਰਸ਼ਨ ਕਰਨ ਲਈ ਪੁੱਜਿਆ। ਹਜ਼ੂਰ ਨੇ ਸੁਭਾਵਕ ਪੁੱਛਿਆ, ਉਹ ਚੰਗੀਆ ਤੇਰਾ ਨਾਮ ਕੀ ਹੈ? ਇਸ ਨੇ ਸਹਿਜ ਸੁਭਾਅ ਆਖਿਆ, ਮਹਾਰਾਜ ਮੇਰਾ ਨਾਮ ਜੋਗਾ ਹੈ। ਹਜ਼ੂਰ ਨੇ ਬਿਲਾਸ ਦੇ ਨਾਲ ਆਖਿਆ, ਅੱਛਾ ਫਿਰ ਕਿਹਦੇ ਜੋਗੇ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਜੋਗਾ ਹਾਂ, ਮੈਂ ਤੇ ਗੁਰੂ ਜੋਗਾ ਹਾਂ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ। ਕਹਿਣ ਲੱਗੇ, ਤੂੰ ਗੱਲ ਬਹੁਤ ਵਧੀਆ ਕੀਤੀ, ਮੈਂ ਤੁਹਾਡੇ ਜੋਗਾ ਹਾਂ, ਮੈਂ ਗੁਰੂ ਜੋਗਾ ਹਾਂ। ਹਜ਼ੂਰ ਫਿਰ ਕਹਿਣ ਲੱਗੇ, ਬਈ ਇਹ ਗੱਲ ਕਹਿਣੀ ਢੇਰ ਸੁਖਾਲੀ ਹੈ, ਪਰ ਇਸ ਉੱਤੇ ਪਹਿਰਾ ਦੇਣਾ ਬਹੁਤ ਔਖਾ ਹੈ। ਕਹਿਣਾ ਸੌਖਾ, ਮੈਂ ਗੁਰੂ ਜੋਗਾ ਹਾਂ, ਪਰ ਗੁਰੂ ਜੋਗਾ ਬਣਨਾ ਬਹੁਤ ਔਖਾ ਹੈ। ਭਾਈ ਜੋਗਾ ਸਿੰਘ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਤੇ ਗੁਰੂ ਜੋਗਾ ਹੀ ਹਾਂ। ਹਜ਼ੂਰ ਨੇ ਫਿਰ ਆਖਿਆ, ਸੋਚ ਲੈ, ਨਹੀਂ ਮਹਾਰਾਜ, ਮੈਂ ਤੇ ਗੁਰੂ ਜੋਗਾ ਹੀ ਹਾਂ। ਜਦੋਂ ਤਿੰਨ ਵਾਰੀ ਉਸਨੇ ਆਪਣੀ ਦ੍ਰਿੜਤਾ ਪ੍ਰਗਟਾਈ ਤਾਂ ਕਲਗੀਧਰ ਪਾਤਸ਼ਾਹ ਜੋਜੀ ਪ੍ਰੀਤਮ ਜੀ ਕਹਿਣ ਲੱਗੇ, ਭਾਈ ਜੋਗੀਆ, ਜੇ ਤੂੰ ਗੁਰੂ ਜੋਗਾ ਹੈ ਤੇ ਗੁਰੂ ਤੇਰੇ ਜੋਗਾ ਹੋਵੇਗਾ। ਇਹ ਬਚਨ ਹੋ ਗਏ ਸਨ। ਸਾਖੀ ਲੰਬੇਰੀ ਹੈ, ਮੁਖਤਸਰ ਅਰਜ਼ ਕਰਾਂ, ਭਾਈ ਜੋਗਾ ਸਿੰਘ ਦਾ ਵਿਆਹ ਰੱਖ ਲਿਆ। ਪਰਿਵਾਰ ਨੇ ਬੇਨਤੀ ਕੀਤੀ, ਭਾਈ ਜੋਗਾ ਸਿੰਘ ਵਿਆਹ ਕਰਵਾਉਣ ਦੇ ਲਈ ਪਿਸ਼ੌਰ ਪਹੁੰਚਿਆ ਅਤੇ ਲਾੜਾ ਬਣ ਕੇ ਸਾਜ ਧਜ ਕੇ ਵਿਆਹ ਕਰਵਾਉਣ ਲਈ ਸਹੁਰੇ ਘਰ ਟਿਕਾਓ ਕੀਤਾ। ਜਦੋਂ ਵਿਆਹ ਹੋਣ ਲੱਗਿਆ, ਉਸ ਵੇਲੇ ਇੱਕ ਗੁਰਸਿੱਖ ਨੇ ਆ ਕੇ ਗੁਰੂ ਮਹਾਰਾਜ ਦਾ ਹੁਕਮਨਾਮਾ ਦੇ ਦਿੱਤਾ, ਜਿਸ ਦੇ ਵਿੱਚ ਲਿਖਿਆ ਹੋਇਆ ਸੀ, ਭਾਈ ਜੋਗਾ ਸਿੰਘ, ਤੇਰੀ ਇੱਥੇ ਫੌਰਨ ਲੋੜ ਹੈ, ਕੋਈ ਜ਼ਰੂਰੀ ਕੰਮ ਹੈ ਜੋ ਤੇਰੇ ਹੀ ਕਰਨ ਵਾਲਾ ਹੈ, ਇਸ ਲਈ ਤੂੰ ਚਾਹੇ ਕਿੰਨਾ ਵੀ ਜ਼ਰੂਰੀ ਕੰਮ ਕਰ ਰਿਹਾ ਹੋਵੇਂ, ਉਸ ਨੂੰ ਛੱਡ ਕੇ ਫੌਰਨ ਸਾਡੇ ਪਾਸ ਆ ਜਾ। ਜਦੋਂ ਇਹ ਹੁਕਮਨਾਮਾ ਭਾਈ ਜੋਗਾ ਸਿੰਘ ਨੇ ਪੜ੍ਹਿਆ, ਉਸਨੂੰ ਉਹ ਗੱਲ ਯਾਦ ਆਈ, ਵੀ ਮੈਂ ਗੁਰੂ ਮਹਾਰਾਜ ਦੇ ਸਾਹਮਣੇ ਬਚਨ ਕੀਤਾ ਸੀ ਕਿ ਮੈਂ ਗੁਰੂ ਜੋਗਾ ਹਾਂ, ਤਿੰਨ ਵਾਰ ਮੈਂ ਆਖਿਆ ਸੀ ਮੈਂ ਗੁਰੂ ਜੋਗਾ ਹਾਂ, ਇਸ ਲਈ ਹੁਣ ਮੈਨੂੰ ਉਸ ਬਚਨਾਂ 'ਤੇ ਖਰਾ ਉਤਰਨਾ ਚਾਹੀਦਾ ਹੈ। ਭਾਈ ਜੋਗਾ ਸਿੰਘ ਨੇ ਉਸ ਵਿਆਹ ਦੀ ਰਸਮ ਨੂੰ, ਜੋ ਨਿਹਾਇਤ ਜ਼ਰੂਰੀ ਮੰਨੀ ਜਾਂਦੀ ਹੈ, ਗ੍ਰਹਿਸਥੀ ਜੀਵਨ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਗੁਰਸਿੱਖ ਨੂੰ ਆਨੰਦ ਕਾਰਜ ਕਰਵਾਉਣਾ ਪੈਂਦਾ ਹੈ, ਉਸ ਰਸਮ ਨੂੰ ਵੀ ਅਧੂਰੀ ਛੱਡ ਕੇ, ਇਹ ਬਹੁਤ ਔਖੀ ਗੱਲ ਹੈ, ਉਸ ਰਸਮ ਨੂੰ ਅਧੂਰੀ ਛੱਡ ਕੇ ਅਤੇ ਭਾਈ ਜੋਗਾ ਸਿੰਘ ਨੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਸਾਰਾ ਪਰਿਵਾਰ ਇਕੱਠਾ ਹੋਇਆ ਸੀ, ਨਾਨਕੇ ਦਾਦਕੇ ਸਹੁਰਾ ਪਰਿਵਾਰ ਵੀ, ਪੇਤੇ ਪੋਤੇਤੇ ਰਿਸ਼ਤੇਦਾਰ ਸਾਕ ਸੰਬੰਧੀ ਸਭ ਨੇ ਬਥੇਰਾ ਜ਼ੋਰ ਲਾਇਆ। ਭਾਈ ਜੋਗਾ ਸਿੰਘ, 5-10 ਮਿੰਟ ਦੀ ਗੱਲ ਹੈ, ਤੂੰ ਆਨੰਦ ਕਾਰਜ ਪੂਰਾ ਹੋ ਲੈਣ ਦੇ ਫਿਰ ਚਲਿਆ ਜਾਵੀਂ। ਨਹੀਂ, ਮੈਨੂੰ ਗੁਰੂ ਦਾ ਹੁਕਮ ਆ ਗਿਆ, ਮੈਂ ਗੁਰੂ ਜੋਗਾ ਹੋ ਕੇ ਵਿਖਾਉਣਾ ਹੈ, ਚਲਿਆ ਗਿਆ। ਕਈ ਵਾਰੀ ਆਦਮੀ ਨੂੰ ਆਪਣੀ ਨੇਕੀ ਦਾ ਵੀ ਚੰਗਿਆਈ ਦਾ ਵੀ ਹੰਕਾਰ ਹੋ ਜਾਂਦਾ, ਪਰ ਹਜ਼ੂਰ ਨੇ ਬਾਣੀ ਵਿੱਚ ਬਚਨ ਲਿਖਿਆ, ਹਰ ਜੀਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਹੰਕਾਰ ਚਾਹੇ ਚੰਗੇ ਕੰਮ ਦਾ ਵੀ ਮਨੁੱਖ ਕਰ ਲਵੇ ਉਹ ਵੀ ਬੁਰਾ ਹੈ। ਹੁਣ ਭਾਈ ਜੁਗਾ ਸਿੰਘ ਨੂੰ ਇਸ ਗੱਲ ਦਾ ਹੀ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਹੋਰ ਕੋਈ ਸਿੱਖ ਨਹੀਂ। ਵਾਕਿਆ ਹੀ ਗੱਲ ਬੜੀ ਔਖੀ ਸੀ, ਮੇਰੇ ਵਰਗਾ ਕੋਈ ਸਿੱਖ ਨਹੀਂ, ਇਸ ਗੱਲ ਦਾ ਮਾਣ ਹੋ ਗਿਆ। ਕਲਗੀਧਰ ਪਾਤਸ਼ਾਹ ਨੇ ਸੋਚਿਆ, ਭਾਈ ਜੁਗਾ ਸਿੰਘ ਸਿੱਖ ਤੇ ਬਹੁਤ ਵਧੀਆ ਹੈ, ਉਸਨੇ ਗੁਰੂ ਦਾ ਬਚਨ ਮੰਨ ਕੇ ਸਾਰੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਵੀ ਠੁਕਰਾ ਦਿੱਤਾ ਹੈ, ਵਿਆਹ ਦੀ ਜ਼ਰੂਰੀ ਰਸਮ ਨੂੰ ਵੀ ਅਧੂਰਾ ਛੱਡ ਦਿੱਤਾ ਹੈ, ਗੁਰੂ ਜੋਗਾ ਹੋ ਕੇ ਵਿਖਾਇਆ ਹੈ। ਪਰ ਹੁਣ ਜੋ ਇਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਹੈ, ਇਹਨੂੰ ਵੀ ਦੂਰ ਕਰਨਾ ਚਾਹੀਦਾ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਹੰਕਾਰ ਇੱਕ ਮਾਨਸਿਕ ਰੋਗ ਸੀ। ਹੁਣ ਕਲਗੀਧਰ ਪਾਤਸ਼ਾਹ ਵੈਦ ਬਣੇ, ਡਾਕਟਰ ਬਣੇ। ਹਜ਼ੂਰ ਨੇ ਕੈਸਾ ਖੇਲ ਵਰਤਾਇਆ, ਜਦੋਂ ਭਾਈ ਜੋਗਾ ਸਿੰਘ ਪਸ਼ੌਰ ਤੋਂ ਚੱਲ ਕੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪੁੱਜਾ, ਉਸ ਵੇਲੇ ਸ਼ਾਮ ਦਾ ਵਕਤ ਹੋ ਚੁੱਕਾ ਸੀ। ਭਾਈ ਜੋਗਾ ਸਿੰਘ ਨੇ ਇੱਕ ਧਰਮਸਾਲ ਦੇ ਵਿੱਚ ਵਿਸ਼ਰਾਮ ਕੀਤਾ, ਘੋੜਾ ਬੰਨਿਆ ਅਤੇ ਜਦੋਂ ਹਾਲੇ ਆਰਾਮ ਕਰਨ ਹੀ ਲੱਗਿਆ ਸੀ, ਬਾਹਰ ਟਹਿਲਣ ਵਾਸਤੇ ਨਿਕਲਿਆ, ਇੱਧਰ ਉੱਧਰ ਨਿਗਾਹ ਮਾਰੀ, ਉੱਥੇ ਨੇੜੇ ਵਿਸਵਾ ਦਾ ਇੱਕ ਘਰ ਸੀ, ਵਿਸਵਾ ਦਾ ਕੋਠਾ ਸੀ। ਉਹ ਹਾਰ ਸ਼ਿੰਗਾਰ ਕਰਕੇ ਆਪਣੇ ਕੋਠੇ 'ਤੇ ਬੈਠੀ ਸੀ, ਕਿਸੇ ਗਾਹਕ ਦੀ ਉਡੀਕ ਵਿੱਚ। ਭਾਈ ਜੋਗਾ ਸਿੰਘ ਨੇ ਉਸਨੂੰ ਵੇਖ ਕੇ ਮਨ ਵਿੱਚ ਸੋਚਿਆ, ਹੁਣ ਗੁਰੂ ਦੀ ਯਾਦ ਭੁੱਲ ਗਈ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਈ, ਇਹ ਸਿੱਖਿਆ ਨੂੰ ਭੁੱਲ ਗਿਆ। ਪਰ ਹੁਣ ਉਹ ਮਨ ਦੇ ਵਿੱਚ ਦੁਨਿਆਵੀ ਤੌਰ 'ਤੇ ਸੋਚਣ ਲੱਗਿਆ, ਕਹਿਣ ਲੱਗਾ, ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ, ਜੇ ਮੈਂ ਵਿਆਹ ਕਰਵਾ ਲੈਂਦਾ ਅਕਸਰ ਉਹ ਇਸਤਰੀ ਜਿਸਦੇ ਨਾਲ ਮੇਰਾ ਆਨੰਦ ਕਾਰਜ ਹੋਣਾ ਸੀ ਜਾਂ ਹੋ ਰਿਹਾ ਸੀ, ਉਹ ਮੇਰੀ ਧਰਮ ਪਤਨੀ ਬਣ ਜਾਂਦੀ, ਮੇਰਾ ਜੀਵਨ ਸਾਥੀ ਬਣ ਜਾਂਦਾ। ਪਰ ਮੈਂ ਬਹੁਤ ਵੱਡੀ ਭੁੱਲ ਕਰ ਬੈਠਾ ਹਾਂ, ਜੇ ਮੈਂ 10 ਮਿੰਟ ਹੋਰ ਉੱਥੇ ਆਨੰਦ ਕਾਰਜ ਦੀ ਰਸਮ ਪੂਰੀ ਕਰਵਾ ਲੈਂਦਾ ਤਾਂ ਕੋਈ ਮਾੜੀ ਗੱਲ ਨਹੀਂ ਸੀ, ਹੁਣ ਸਾਰੀ ਉਮਰ ਹੀ ਮੈਨੂੰ ਇਸੇ ਤਰ੍ਹਾਂ ਹੀ ਕੁਆਰਾ ਰਹਿਣਾ ਪਵੇਗਾ, ਛੜਾ ਰਹਿਣਾ ਪਵੇਗਾ। ਬੰਦੇ ਦੇ ਮਨ ਦੀ ਗੱਲ ਹੈ ਨਾ, ਮਨ ਦੇ ਵਿੱਚ ਬੜੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ, ਫਿਰ ਮਨ ਦੇ ਵਿੱਚ ਐਸਾ ਵਿਕਾਰ ਨੇ, ਕਾਮ ਨੇ ਹਮਲਾ ਕੀਤਾ, ਕਹਿਣ ਲੱਗਾ, ਚਲੋ ਹੁਣ ਉਹ ਸਮਾਂ 'ਤੇ ਨਹੀਂ ਮੁੜ ਕੇ ਵਾਪਸ ਆਉਣਾ, ਪਰ ਹੁਣ ਮੈਨੂੰ ਆਪਣੀ ਹਵਸ਼ ਦੂਰ ਕਰਨ ਦੇ ਲਈ ਕੋਈ ਨਾ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਭਾਈ ਜੋਗਾ ਸਿੰਘ ਜਦੋਂ ਰਾਤ ਦਾ ਸਮਾਂ ਹੋਇਆ, ਕੋਈ ਵੇਖ ਨਾ ਲਵੇ, ਹਨੇਰੇ ਦੇ ਵਿੱਚ ਉਸ ਵਿਸਵਾ ਦੇ ਘਰ ਦੇ ਅੱਗੇ ਪਹੁੰਚ ਗਿਆ ਹੈ ਅਤੇ ਜਾ ਕੇ ਦਸਤਕ ਦਿੱਤੀ। ਅੱਗੇ ਇੱਕ ਪਹਿਰੇਦਾਰ ਖੜਾ ਸੀ, ਉਹ ਪਹਿਰੇਦਾਰ ਕੌਣ ਸੀ ਇਹਦੇ ਬਾਰੇ ਤੁਸੀਂ ਅੰਦਾਜ਼ਾ ਲਾਓ, ਉਹ ਕੌਣ ਹੋ ਸਕਦਾ। ਉਹ ਪਹਿਰੇਦਾਰ ਖੜਾ ਸੀ, ਉਸਨੇ ਪੁੱਛਿਆ, ਭਾਈ ਤੂੰ ਕੌਣ ਹੈ? ਭਾਈ ਜੋਗਾ ਸਿੰਘ ਕੋਈ ਇਸਦਾ ਜਵਾਬ ਨਾ ਦੇ ਸਕਿਆ, ਨਾ ਹੀ ਉਹਦੇ ਅੰਦਰ ਉਸ ਵੇਲੇ ਕੋਈ ਅਹਿਸਾਸ ਹੀ ਪੈਦਾ ਹੋਇਆ ਹੋਵੇਗਾ ਕਿ ਮੈਂ ਕੌਣ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਅੰਮ੍ਰਿਤਧਾਰੀ ਸਿੰਘ ਹਾਂ, ਕੋਈ ਇਹੋ ਜਿਹਾ ਅਹਿਸਾਸ, ਕੋਈ ਖਿਆਲ ਪੈਦਾ ਨਾ ਹੋਇਆ। ਕਹਿਣ ਲੱਗਾ, ਮੈਂ ਅੰਦਰ ਜਾਣਾ ਚਾਹੁੰਦਾ ਹਾਂ। ਉਸ ਪਹਿਰੇਦਾਰ ਨੇ ਆਖਿਆ, ਤੂੰ ਅੰਦਰ ਨਹੀਂ ਜਾ ਸਕਦਾ। ਵਾਪਸ ਮੁੜਿਆ, ਕਹਿਣ ਲੱਗਾ, ਕੋਈ ਗਿਆ ਹੁਣ, ਇਸ ਲਈ ਥੋੜ੍ਹਾ ਸਮਾਂ ਇੰਤਜ਼ਾਰ ਕਰ ਲਵਾਂ। ਉਸ ਸਮੇਂ ਤੋਂ ਬਾਅਦ ਫੇਰ ਗਿਆ, ਗੁਰੂ ਪਹਿਰੇਦਾਰ ਖੜਾ ਹੈ, ਅੱਧੀ ਰਾਤ ਹੋ ਗਈ। ਕਹਿਣ ਲੱਗਾ, ਤੂੰ ਕੌਣ ਹੈ? ਭਾਈ ਜੋਗਾ ਸਿੰਘ ਨੂੰ ਹਾਲੇ ਵੀ ਕਿਉਂਕਿ ਉਸ ਵੇਲੇ ਸ਼ੈਤਾਨ ਬਦੀ ਮਨ ਤੇ ਹਾਵੀ ਹੋਈ ਹੋਈ ਸੀ, ਇਸ ਗੱਲ ਨੂੰ ਸਮਝ ਨਾ ਸਕਿਆ ਮੈਂ ਕੌਣ ਹਾਂ। ਉਸ ਪਹਿਰੇਦਾਰ ਨੇ ਆਖਿਆ, ਤੂੰ ਅੰਦਰ ਨਹੀਂ ਜਾ ਸਕਦਾ। ਫਿਰ ਵਾਪਸ ਮੁੜੇ ਆਇਆ, ਮਨ ਬੇਚੈਨ ਹੈ, ਸਾਰੀ ਰਾਤ ਤੜਫਦਿਆਂ ਨਿਕਲੀ। ਜਦੋਂ ਅੰਮ੍ਰਿਤ ਵੇਲਾ ਹੋਇਆ, ਹੁਣ ਭਾਈ ਜੋਗਾ ਸਿੰਘ 2-2:30 ਵਜੇ ਫਿਰ ਉੱਥੇ ਗਿਆ ਹੈ, ਉਹੀ ਪਹਿਰੇਦਾਰ ਫਿਰ ਉੱਥੇ ਖਲੋਤਾ ਹੈ। ਉਸਨੇ ਫਿਰ ਆਖਿਆ, ਤੂੰ ਕੌਣ ਹੈ, ਬਾਰ ਬਾਰ ਇੱਥੇ ਆ ਰਿਹਾ ਹੈ। ਫਿਰ ਭਾਈ ਜੋਗਾ ਸਿੰਘ ਨੂੰ ਖਿਆਲ ਆਇਆ, ਭਲਿਆ ਲੋਕਾ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਤੂੰ ਗੁਰੂ ਦਾ ਸਿੱਖ ਹੈ, ਤੂੰ ਅੰਮ੍ਰਿਤਧਾਰੀ ਸਿੰਘ ਹੈ, ਇਹ ਅੰਮ੍ਰਿਤ ਵੇਲਾ ਤੇਰਾ ਲੰਘਦਾ ਜਾ ਰਿਹਾ ਹੈ, ਤੂੰ ਕਿੱਥੇ ਫਿਰਦਾ ਹੈ। ਜਦੋਂ ਇਸ ਗੱਲ ਦਾ ਇਸਨੂੰ ਅਹਿਸਾਸ ਹੋਇਆ, ਉਸ ਵੇਲੇ ਧਰਤੀ ਵੇਲ ਨਾ ਦੇਵੇ, ਪਿਛਲੇ ਪੈਰੀ ਵਾਪਸ ਮੁੜਿਆ, ਆ ਕੇ ਇਸ਼ਨਾਨ ਕੀਤਾ, ਅਰਦਾਸ ਕੀਤੀ, ਨਿਤਨੇਮ ਕੀਤਾ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋ ਗਿਆ। ਉੱਧਰ ਕਲਗੀਧਰ ਪਾਤਸ਼ਾਹ ਦੀਵਾਨ ਦੇ ਵਿੱਚ ਬੈਠੇ ਨੇ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ। ਕਈ ਵਾਰੀ ਆਦਮੀ ਜਦੋਂ ਉਣਿੰਦਰਾ ਹੁੰਦਾ ਨਾ, ਤੇ ਫਿਰ ਉਹ ਜਦੋਂ ਆਪਾਂ ਗੁਰਦੁਆਰੇ ਸਾਹਿਬ ਆਉਂਦੇ ਹਾਂ, ਬਾਣੀ ਕੀਰਤਨ ਕਥਾ ਸੁਣਦੇ ਹਾਂ, ਉਸ ਵੇਲੇ ਵੀ ਨੀਂਦ ਦੇ ਟੁੱਲੇ ਆਉਂਦੇ, ਨੀਂਦ ਆਉਣ ਲੱਗ ਜਾਂਦੀ, ਆਲ ਸੌਣ ਲੱਗ ਜਾਂਦੀ ਹੈ। ਹੁਣ ਕਲਗੀਧਰ ਪਾਤਸ਼ਾਹ ਸਤਿਗੁਰ ਜਾਗਦਾ ਹੈ ਦਿਓ, ਉਹ ਵੀ ਉਂਘ ਰਹੇ ਸਨ। ਸੇਵਾਦਾਰ ਪੁੱਛਣ ਲੱਗੇ, ਸਤਿਗੁਰੂ ਜੀ, ਜੇ ਆਪ ਜੀ ਆਰਾਮ ਕਰਨਾ ਚਾਹੁੰਦੇ ਹੋ, ਆਰਾਮ ਕਰ ਲਵੋ। ਹਜ਼ੂਰ ਕਹਿਣ ਲੱਗੇ, ਨਹੀਂ, ਥੋੜਾ ਸਮਾਂ ਰੁਕ ਜਾਓ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਕਿ ਉਣਿੰਦਰਾ ਆਦਮੀ ਉਂਘਦਾ ਹੁੰਦਾ ਹੈ, ਉਂਘ ਰਹੇ ਹਨ। ਫਿਰ ਸੇਵਾਦਾਰਾਂ ਨੇ ਹੱਥ ਜੋੜੀ, ਮਹਾਰਾਜ ਕੀ ਗੱਲ, ਆਪ ਜੀ ਰਾਤ ਨੂੰ ਬਰਾਜੇ ਨਹੀਂ? ਹਜ਼ੂਰ ਕਹਿਣ ਲੱਗੇ, ਨਹੀਂ। ਫਿਰ ਕਹਿ ਕੇ ਚੁੱਪ ਹੋ ਗਏ। ਸੇਵਾਦਾਰ ਪੁੱਛਣ ਲੱਗੇ, ਮਹਾਰਾਜ ਕੀ ਕਾਰਨ ਹੈ, ਆਪ ਜੀ ਕਿਉਂ ਨਹੀਂ ਰਾਤ ਨੂੰ ਬਰਾਜੇ? ਹਜ਼ੂਰ ਕਹਿਣ ਲੱਗੇ, ਥੋੜੇ ਜੇ ਮਿੰਟ ਰੁਕ ਜਾਓ, ਆਪ ਇਸ ਗੱਲ ਦਾ ਪਤਾ ਲੱਗ ਜਾਵੇ। ਉਹਨੇ ਸਮੇਂ ਤੱਕ ਭਾਈ ਜੋਗਾ ਸਿੰਘ ਵੀ ਉੱਥੇ ਪਹੁੰਚ ਗਿਆ ਤੇ ਸਿੱਧਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਦਰਸ਼ਨ ਕਰਨ ਲਈ ਹਾਜ਼ਰ ਹੋਇਆ ਤੇ ਅੱਗੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਵਧਾਨ ਹੋ ਕੇ ਬੈਠ ਗਏ। ਜਿਹੜੇ ਸੇਵਾਦਾਰ ਕੋਲ ਫਿਰਦੇ ਸਨ, ਉਹਨਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਤੁਸੀਂ ਸਾਨੂੰ ਪੁੱਛਦੇ ਸੀ ਵੀ ਕੀ ਗੱਲ ਹੈ, ਤੁਸੀਂ ਰਾਤ ਨੂੰ ਬਰਾਜੇ ਨਹੀਂ? ਹਜ਼ੂਰ ਕਹਿਣ ਲੱਗੇ, ਉਹ ਆਉਂਦਾ ਭਾਈ ਜੋਗਾ ਸਿੰਘ ਸਾਹਮਣੇ ਇਸ਼ਾਰਾ ਕਰਕੇ, ਇਹਨੇ ਸਾਰੀ ਰਾਤ ਨਹੀਂ ਸਾਨੂੰ ਸੌਣ ਦਿੱਤਾ। ਇਹ ਗੱਲ ਸੁਣ ਕੇ ਸੇਵਾਦਾਰ ਵੀ ਹੈਰਾਨ ਹੋ ਗਏ। ਭਾਈ ਜੋਗਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਆ ਕੇ ਚਰਨਾਂ 'ਤੇ ਡਿੱਗ ਪਿਆ, ਕਿਉਂਕਿ ਇਸ ਨੂੰ ਪਤਾ ਲੱਗ ਗਿਆ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਵੀ ਗੁਰੂ ਮਹਾਰਾਜ ਜਾਣੇ ਜਾਣਨੇ, ਇਹਨਾਂ ਨੂੰ ਮੇਰੀ ਸਾਰੀ ਉਸ ਰਾਤ ਦੀ ਵਾਰਤਾ ਦਾ ਗਿਆਨ ਹੈ, ਇਸੇ ਲਈ ਤਾਂ ਇਹ ਬਚਨ ਕਿਹਾ ਨਾ, ਇਹਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਫਿਰ ਭਾਈ ਜੋਗਾ ਸਿੰਘ ਨੂੰ ਖਿਆਲ ਆਇਆ, ਉਹ ਜਿਹੜਾ ਪਹਿਰੇਦਾਰ ਖੜਾ ਸੀ ਉਹ ਕੋਈ ਹੋਰ ਨਹੀਂ ਸੀ, ਉਹ ਮੇਰੇ ਪਾਤਸ਼ਾਹ ਸੀ, ਜਿਨ੍ਹਾਂ ਨੇ ਮੈਨੂੰ ਉਸ ਪਾਪ ਦੀ ਅੱਗ ਵਿੱਚੋਂ ਬਚਾਇਆ ਹੈ। ਇਸ ਲਈ ਗੁਰਮੁਖ ਸਿੱਖ ਦੀ ਨਿਸ਼ਾਨੀ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ। ਭਾਈ ਜੋਗਾ ਸਿੰਘ ਸਮਰਪਿਤ ਹੋਇਆ, ਉਹ ਗੱਲ ਵੱਖਰੀ ਹੈ। ਉਸਦੇ ਮਨ ਵਿੱਚ ਹੰਕਾਰ ਪੈਦਾ ਹੋਇਆ, ਉਸ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਨੇ ਸਾਰੀ ਖੇਡ ਰਚੀ ਤੇ ਫਿਰ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਨੂੰ ਬਚਨ ਕੀਤਾ, ਭਾਈ ਜੋਗਾ ਸਿੰਘ, ਜੇ ਤੂੰ ਕਿਸੇ ਮੁਸੀਬਤ ਦੇ ਸਮੇਂ, ਕਸ਼ਟ ਦੇ ਸਮੇਂ, ਕੋਈ ਦੁੱਖ ਤਕਲੀਫ ਦੇ ਸਮੇਂ ਸਾਨੂੰ ਯਾਦ ਕਰਦਾ ਤੇ ਅਸੀਂ ਤੇਰੀ ਆ ਕੇ ਜ਼ਰੂਰ ਸਹਾਇਤਾ ਕਰਦੇ, ਪਰ ਜਿਸ ਥਾਂ 'ਤੇ ਤੂੰ ਸਾਨੂੰ ਰਾਤ ਲਿਆ ਕੇ ਖੜਾ ਕੀਤਾ ਹੈ, ਉਹ ਥਾਂ ਸਾਡੇ ਖੜ੍ਹਨ ਵਾਲੀ ਨਹੀਂ ਸੀ, ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀਂ ਕਰਨੀ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੋਗਾ ਸਿੰਘ ਨੂੰ ਸਮਤ ਬਖਸ਼ੀ। ਉਸਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਟਹਿ ਕੇ ਰੋ ਰੋ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਗਰੀਬਨ ਵਾਜ ਸਤਿਗੁਰੂ ਜੀ ਮੈਨੂੰ ਬਖਸ਼ ਲਓ। ਜਿਉਂ ਪਾਵੈ ਤਿਉਂ ਰਾਖ ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗਣ ਮੇਰੇ ਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀ ਹੈ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਭੁੱਲੀ ਹੈ, ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰੇ ਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ। ਭਾਈ ਜੋਗਾ ਸਿੰਘ ਬੇਨਤੀਆਂ ਕਰ ਰਿਹਾ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰਿਓ ਪਾਵਹੋ, ਡੁੱਬਦੇ ਪੱਥਰ ਤਾਰੇ। ਕਲਗੀਧਰ ਪਾਤਸ਼ਾਹ ਨੇ ਭਾਈ ਜੋਗਾ ਸਿੰਘ ਨੂੰ ਮੁਆਫ ਕਰ ਦਿੱਤਾ, ਕਿਉਂ ਇਹ ਵੀ ਇੱਕ ਗੁਰੂ ਪਰਮੇਸ਼ਰ ਦਾ ਬਿਰਦ ਹੈ ਕਿ ਅਫਵਲ ਗੁਨਾਹਾਂ ਹੈ ਕਿ ਸ਼ਾਹਾਨ ਸ਼ਾਹ ਹੈ, ਜੋ ਸ਼ਰਨ ਆਵੈ ਇਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਗੁਰਮੁਖ ਸਿੱਖ ਦੀ ਅਵਸਥਾ ਬਿਆਨ ਕਰ ਰਹੇ। ਉੱਤਮ ਸਖੀ ਦੁਆਰਾ ਮਾਈ ਦੀ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮਾਈ ਕਹਿੰਦੇ ਨੇ ਕਿਸੇ ਬਜ਼ੁਰਗ ਮਾਤਾ ਨੂੰ ਵੱਡੀ ਉਮਰ, ਜਿਸਨੇ ਆਪਣੇ ਜੀਵਨ ਦਾ ਤਜਰਬਾ ਹਾਸਲ ਕੀਤਾ ਹੁੰਦਾ। ਇੱਧਰ ਅਧਿਆਤਮਕਵਾਦ ਦੇ ਅੰਦਰ ਹਰ ਜੀਵ ਇੱਕ ਇਸਤਰੀ ਹੈ, ਤੇ ਜਿਹੜੇ ਮਹਾਂਪੁਰਖ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਏ ਨੇ ਉਹ ਬਜ਼ੁਰਗ ਮਾਤਾ ਸਮਾਨ। ਜਗਿਆਸੂ ਜਦੋਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹਨਾਂ ਦੀ ਸੰਗਤ ਦੀ ਰੰਗਤ ਚੜ੍ਹਦੀ ਹੈ, ਫਿਰ ਹੌਲੀ ਹੌਲੀ ਉਹ ਭਗਤੀ ਕਰਦਾ ਹੋਇਆ ਉਹ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ, ਅਤੇ ਫਿਰ ਉਹ ਜਦੋਂ ਆ ਕੇ ਮਹਾਂਪੁਰਖਾਂ ਦੇ ਕੋਲ ਆਉਂਦਾ ਹੈ, ਆਪਸ ਵਿੱਚ ਬਚਨ ਬਲਾਸ ਹੁੰਦੇ ਨੇ, ਜਿਵੇਂ ਬੀਬੀਆਂ ਭੈਣਾਂ ਵੱਡੀ ਉਮਰ ਦੀਆਂ ਬਜ਼ੁਰਗ ਮਾਤਾਵਾਂ ਕੋਲ ਜਾ ਕੇ ਵਿਚਾਰਾਂ ਕਰਦੀਆਂ ਨੇ, ਉਸ ਰੂਪਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ, ਮਾਈ ਰੇ ਮਾਤੀ ਚਰਨ ਸਮੂਹ। ਸਾਰੰਗ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਜਗਿਆਸੂ ਮੁਖ ਦੁਆਰਾ ਆਪਣੇ ਜੀਵਨ ਦਾ ਜੋ ਤਜਰਬਾ ਹੈ, ਜੋ ਪ੍ਰਾਪਤੀ ਹੋਈ ਹੈ, ਉਹਦੇ ਬਾਰੇ ਦੱਸਦੇ ਹਨ। ਮਾਈ ਰੀ ਮਾਤੀ ਚਰਨ ਸਮੂਹ, ਹੇ ਮਾਈ, ਹੇ ਉੱਤਮ ਸਖੀ, ਹੈ ਮਹਾਂਪੁਰਖੋ, ਮੈਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਪਰਿਪੂਰਨ ਸਮਝ ਕੇ, ਸਮੂਹ ਦਾ ਅਰਥ ਹੈ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਈ ਹਾਂ। ਮਾਈ ਰੀ ਮਾਤੀ ਚਰਨ ਸਮੂਹ, ਹੇ ਮਾਈ, ਹੇ ਉੱਤਮ ਸਖੀ, ਹੈ ਮਹਾਂਪੁਰਖੋ, ਮੈਂ ਸਾਰਿਆਂ ਨੂੰ ਹੀ ਪਰਮੇਸ਼ਰ ਦਾ ਰੂਪ ਜਾਣ ਕੇ ਸਭ ਦੇ ਚਰਨਾਂ ਦੀ ਧੂੜ ਬਣ ਗਈ ਹਾਂ, ਤੇ ਸਾਰਿਆਂ ਦੇ ਚਰਨਾਂ ਦੇ ਰੰਗ ਦੇ ਵਿੱਚ ਮਾਤੀ ਦਾਸਤ ਵੀ ਮਸਤ ਹੋ ਗਈ ਹੈ। ਸਭ ਦੇ ਚਰਨਾਂ ਦੀ ਧੂੜ ਬਣ ਕੇ ਸਭ ਦੇ ਚਰਨਾਂ ਦੇ ਪ੍ਰੇਮ ਦੇ ਰੰਗ ਵਿੱਚ ਮੈਂ ਮਸਤ ਹੋ ਗਈ ਹਾਂ।
ਏਕ ਸਬਿਨ ਆਣ ਨ ਜਾਨੋ, ਦੁਤੀਆ ਪਾਉ ਸਭ ਲੂਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਗਿਆਸੂ ਮੁਖ ਦੁਆਰਾ ਫਰਮਾਉਂਦੇ ਨੇ, ਇੱਕ ਬਿਨ ਹੋਂ ਆ ਨਾ ਜਾਣੋ, ਮੈਂ ਇੱਕ ਆਪਣੇ ਉਸ ਪਰਮੇਸ਼ਰ ਪਤੀ ਤੋਂ ਬਿਨਾਂ। ਕਿਉਂਕਿ ਹਰ ਸੁਹਾਗਣ ਦਾ ਇਹ ਨਿਸ਼ਚਾ ਹੁੰਦਾ ਹੈ, ਉਹ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਹੋਰ ਕਿਸੇ ਵੱਲ ਤੱਕਦੀ ਨਹੀਂ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਉੱਤਮ ਜਗਿਆਸੂ ਹੈ, ਉਹ ਕਹਿੰਦਾ ਇੱਕ ਬਿਨ ਹੋਂ ਆ ਨਾ ਜਾਣੋ, ਮੈਂ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਇਸ਼ਟ ਆਪਣਾ ਪਤੀ ਪਰਮੇਸ਼ਰ ਨਹੀਂ ਸਮਝਦਾ। ਜਿਵੇਂ ਕਲਗੀਧਰ ਪਾਤਸ਼ਾਹ ਨੇ ਸਪਸ਼ਟ ਲਿਖਿਆ ਹੈ, ਮੈਂ ਨਾ ਗਣੇਸ਼ ਪ੍ਰਥਮ ਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਣੀ ਪਹਿਚਾਨ ਨਾ ਤਿੰਨ ਸੁਣ, ਲਿਵ ਲਾਗੀ ਮੋਰੀ ਪੱਗ ਇਨ ਸੁਣ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ। ਇਹ ਗੁਰਮੁਖਾਂ ਦਾ ਵਿਸ਼ਵਾਸ ਹੁੰਦਾ, ਇਹ ਕਿਸ ਬਿਨ ਹੋਂ ਆ ਨਾ ਜਾਣੋ, ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਕਿਸੇ ਨੂੰ ਹੋਰ ਉਹਦੇ ਬਰਾਬਰ ਮੈਂ ਨਹੀਂ ਸਮਝਦੀ। ਮੈਂ ਆਪਣੇ ਪਰਮੇਸ਼ਰ ਨੂੰ ਹੀ ਪਤੀ ਸਮਝਿਆ ਹੋਇਆ ਹੈ। ਦੁਤੀਆ ਪਾਓ ਸਭ ਲੋਹ, ਮੈਂ ਹੁਣ ਜਿਹੜਾ ਦੁਤੀਆ ਪਾਓ ਸੀ, ਦੂਜਾ ਪ੍ਰੇਮ ਸੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੂਸਰੇ ਦੇਵੀ ਦੇਵਤੇ ਦੇ ਨਾਲ, ਪੀਰ ਪੈਗੰਬਰ ਦੇ ਨਾਲ ਪ੍ਰੇਮ ਕਰਨਾ, ਇਹ ਸਾਰਾ ਮੈਂ ਲੂਹ ਦਾ ਅਰਥ ਵੀ ਲੂਹ ਦਿੱਤਾ, ਇਹ ਮਾਝੇ ਦੀ ਬੋਲੀ ਹੈ ਲੂਹ, ਵੀ ਉਹਨੇ ਤੇ ਮੈਨੂੰ ਲੂਹ ਛੱਡਿਆ। ਲੂਹ ਦਾ ਅਰਥ ਹੁੰਦਾ ਸਾੜਨਾ। ਦੁਤੀਆ ਪਾਓ ਸਾਹਿਬ ਲੂਹ, ਜਿਹੜਾ ਦੁਆਇਤ ਪਾਵ ਸੀ ਉਹ ਮੈਂ ਸਾਰਾ ਲੂਹ ਦਿੱਤਾ, ਸਾੜ ਦਿੱਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਪਿਆਗ ਗੋਪਾਲ ਅਵਰ ਜੋ ਕਰਨਾ ਤੇ ਬਿਖਿਆ ਕੇ ਖੂਹ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਨੇ। ਗੁਰਮੁਖ ਇਹ ਸਮਝਦਾ ਪਿਆਗ ਗੋਪਾਲ ਅਵਰ ਜੋ ਕਰਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਜਿਹੜਾ ਹੋਰ ਕੋਈ ਕੰਮ ਕਰਨਾ ਹੈ, ਇਹ ਬਿਖਿਆ ਕੇ ਖੂਹ। ਭਈ ਉਹ ਤੇ ਬਿਖਿਆ ਦਾ ਅਰਥ ਹੈ ਜ਼ਹਿਰ। ਜ਼ਹਿਰ ਕੀ ਹੈ? ਮਾਇਆ, ਆ ਜਿਹੜੇ ਨਸ਼ੇ ਵਿਸ਼ੇ ਨੇ। ਤੇ ਬਿਖਿਆ ਕੇ ਖੂਹ, ਭਈ ਉਹ ਤੇ ਵਿਸ਼ਿਆਂ ਦੇ ਖੂਹ ਦੇ ਵਿੱਚ, ਇਸ ਮਾਇਆ ਦੇ ਮੋਹ ਦੇ ਖੂਹ ਦੇ ਵਿੱਚ ਡਿੱਗਣ ਵਾਲੀ ਗੱਲ ਹੈ। ਭਾਵ ਜਿਹੜੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਉਹਦੇ ਸਿਮਰਨ ਨੂੰ ਛੱਡ ਕੇ ਹੋਰ ਕੋਈ ਦੁਨਿਆਵੀ ਕੰਮ ਧੰਦੇ ਕਰਦੇ ਨੇ, ਬਈ ਉਹ ਤੇ ਮਾਇਆ ਦੇ ਮੋਹ ਦੇ ਖੂਹ ਦੇ ਵਿੱਚ ਡਿੱਗ ਪੈਂਦੇ ਨੇ, ਜਿੱਥੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ।
ਅੰਧਾਰਸ ਪਿਆਸ ਮੇਰਾ ਮਨ ਮੋਹਿਓ, ਕਾਢੀ ਨਰਕ ਤੇ ਧੂਹ।
ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਨੇ ਮੇਰਾ ਮਨ ਮੋਹਿਤ ਕਰ ਲਿਆ। ਕਿਉਂ? ਹਰ ਸੁਹਾਗਣ ਦੇ ਮਨ ਦੀ ਇਹ ਇੱਛਾ ਹੁੰਦੀ ਹੈ ਕਿ ਮੈਨੂੰ ਪਤੀ ਪਰਮੇਸ਼ਰ ਦੇ ਹਮੇਸ਼ਾ ਲਈ ਦਰਸ਼ਨ ਦੀਦਾਰੇ ਹੋਣ। ਇਸੇ ਤਰ੍ਹਾਂ ਹਰ ਗੁਰਮੁਖ ਵਿਅਕਤੀ ਦੀ ਇਹ ਅਰਦਾਸ ਹੁੰਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ, ਸੰਤ ਪਿਆਰੇ ਜੀਓ ਆਉ ਘੋਲੀ ਜੀਓ, ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਉਸ ਵਾਹਿਗੁਰੂ ਦੇ ਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਨੇ ਮੇਰੇ ਮਨ ਨੂੰ ਮੋਹਿਤ ਕਰ ਲਿਆ ਹੈ। ਕਾਢੀ ਨਰਕ ਤੇ ਤੂੰ, ਬਈ ਮੇਰੇ ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਮੈਂ ਤੇ ਨਰਕਾਂ ਦੇ ਵਿੱਚ ਪਈ ਸਾਂ। ਜਿਹੜਾ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਹੈ ਨਾ, ਉਹ ਵੀ ਇੱਕ ਨਰਕ ਹੀ ਹੈ। ਇਸੇ ਲਈ ਕਿਸੇ ਵਿਦਵਾਨ ਸੱਜਣ ਨੇ ਇੱਕ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦਾ ਜੇ ਪਤ ਪਤਨੀ ਦਾ ਜੋੜ ਨਹੀਂ ਤਾਂ ਹੋਰ ਨਰਕ ਦੀ ਲੋੜ ਨਹੀਂ। ਜੇ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਨਹੀਂ ਤੇ ਫਿਰ ਨਰਕ ਹੀ ਹੁੰਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਮਿਹਰ ਕੀਤੀ, ਅਸੀਂ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਨਰਕ ਦਾ ਦੁੱਖ ਭੋਗ ਰਹੇ ਸੀ। ਕਿਉਂਕਿ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਵਿਛੋਹੇ ਜੰਬੂਰ ਖਵੇ ਨਾ ਮੰਜਣ ਗਾਖੜੇ, ਜਿਹੜੇ ਵਿਛੋੜੇ ਦੇ ਜੰਬੂਰ ਨੇ ਉਹ ਐਸੇ ਖਤਰਨਾਕ ਨੇ ਜਿਵੇਂ ਬੰਦਾ ਸਿੰਘ ਬਹਾਦਰ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨੂੰ ਗਰਮ ਕਰ ਕਰਕੇ ਉਹਦੇ ਨਾਲ ਨੋਚਿਆ ਸੀ। ਵਿਛੋਹੇ ਜੰਬੂ ਜਿਹੜਾ ਵਾਹਿਗੁਰੂ ਦਾ ਵਿਛੋੜਾ ਹੈ, ਇਹ ਮਾਨੋ ਉਹ ਜਮੂਰਾਂ ਵਾਂਗ ਹੈ। ਜਮੂਰ ਕਹਿੰਦੇ ਨੇ ਇੱਕ ਲੋਹੇ ਦੀ ਕੈਂਚੀ ਹੁੰਦੀ ਹੈ, ਵੀ ਉਹਨੂੰ ਗਰਮ ਕਰਕੇ ਤੇ ਫਿਰ ਉਹ ਜਦੋਂ ਕਿਸੇ ਦੇ ਸਰੀਰ ਦੇ ਮਾਸ ਨੂੰ ਕੱਟਦੇ ਨੇ, ਉਹ ਬਹੁਤ ਛੇਤੀ ਉਸ ਨੂੰ ਸਾੜ ਦਿੰਦੀ ਹੈ ਤੇ ਕੱਟ ਦਿੰਦੀ ਹੈ। ਉਹਨਾਂ ਜਮੂਰਾਂ ਦਾ ਦੁੱਖ ਸਹਾਰਨਾ ਬਹੁਤ ਔਖਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਵੀ ਉਸ ਨਰਕ ਦੇ ਦੁੱਖ ਵਰਗਾ ਸੀ, ਜਮੂਰਾਂ ਦੇ ਦੁੱਖ ਵਰਗਾ ਸੀ, ਤੇ ਵਾਹਿਗੁਰੂ ਨੇ ਮਿਹਰ ਕੀਤੀ, ਕਾਢੀ ਨਰਕ ਤੇ ਤੂੰ ਮੈਨੂੰ ਉਸ ਨਰਕ ਦੇ ਵਿੱਚੋਂ ਪਾ, ਵਿਛੋੜੇ ਦੇ ਦੁੱਖ ਵਿੱਚੋਂ ਤੂ ਕੇ ਬਾਹਰ ਕੱਢ ਲਿਆ। ਇਹ ਮੇਰੇ ਤੇ ਵਾਹਿਗੁਰੂ ਪਰਮੇਸ਼ਰ ਨੇ ਪਰਉਪਕਾਰ ਕੀਤਾ ਹੈ, ਕਾਢੀ ਨਰਕ ਤੇ ਤੂੰ। ਇੱਕ ਇੱਥੇ ਇਤਿਹਾਸਕ ਪ੍ਰਸੰਗ ਵੀ ਮਹਾਂਪੁਰਖ ਸੁਣਾਉਂਦੇ ਸਨ। ਕਲੀਆਂ ਵਾਲੇ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਤੇ ਭਾਗ ਲਾ ਰਹੇ ਸਨ, ਤੇ ਬਹੁਤ ਸਾਰੇ ਜਿਹੜੇ ਇਸ ਇਲਾਕੇ ਦੇ ਬਰਾੜ ਸਨ, ਉਹ ਗੁਰੂ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਗਏ। ਬਹੁਤੇ ਤਨਖਾਹਦਾਰ ਸਿਪਾਹੀ ਸਨ ਤੇ ਕੁਝ ਭਾਈ ਦਾਨ ਸਿੰਘ ਵਰਗੇ ਨਿਸ਼ਕਾਮ ਸੇਵਾਦਾਰ ਵੀ ਸਨ। ਜਦੋਂ ਹਜ਼ੂਰ ਸਾਬੋ ਕੀ ਤਲਵੰਡੀ ਜਾਣ ਲੱਗੇ, ਇਹ ਜਿਹੜੇ ਬਰਾੜ ਸਿਪਾਹੀ ਸਨ, ਇਹਨਾਂ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਾਨੂੰ ਤਨਖਾਹਾਂ ਦਿਓ। ਹਜ਼ੂਰ ਕਹਿਣ ਲੱਗੇ ਵੀ ਹਾਲੇ ਅਸੀਂ ਸਫ਼ਰ ਦੇ ਵਿੱਚ ਹਾਂ, ਵੀ ਜਿੱਥੇ ਅਸੀਂ ਜਾ ਕੇ ਡੇਰਾ ਲਾਵਾਂਗੇ, ਮੁਕਾਮ ਕਰਾਂਗੇ, ਸੰਗਤ ਆਵੇਗੀ ਤੇ ਫਿਰ ਤੁਹਾਨੂੰ ਤਨਖਾਹਾਂ ਦੇ ਦੇਵਾਂਗੇ। ਉਹ ਅੱਗੋਂ ਕਹਿਣ ਲੱਗੇ, ਨਹੀਂ, ਸਾਨੂੰ ਤੇ ਬੜਾ ਸਮਾਂ ਹੋ ਗਿਆ ਹੈ, ਸਾਨੂੰ ਤੇ ਛੇਤੀ ਫੌਰਨ ਹੁਣੇ ਹੀ ਤਨਖਾਹਾਂ ਚਾਹੀਦੀਆਂ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਮਝਾਇਆ, ਬਈ ਤੁਸੀਂ ਉਸ ਅਕਲ ਨੂੰ ਹੱਥ ਮਾਰੋ, ਵੀ ਹੁਣ ਸੰਗਤਾਂ ਆਉਣਗੀਆਂ, ਮਾਇਆ ਅਰਪਣ ਕਰਨਗੀਆਂ, ਤੁਹਾਨੂੰ ਤਨਖਾਹ ਮਿਲ ਜਾਵੇਗੀ, ਥੋੜ੍ਹਾ ਜਿਹਾ ਸਬਰ ਕਰੋ, ਧੀਰਜ ਕਰੋ। ਪਰ ਕਈ ਮੂਰਖ ਹੁੰਦੇ ਨੇ, ਉਹ ਕਹਿੰਦੇ ਨਹੀਂ, ਅਸੀਂ ਤਾਂ ਤੁਹਾਨੂੰ ਇਹ ਤੋਂ ਅੱਗੇ ਨਹੀਂ ਜਾਣ ਦੇਣਾ। ਇੱਕ ਨੇ ਘੋੜੇ ਦੀ ਲਗਾਮ ਫੜ ਲਈ, ਕਹਿਣ ਲੱਗਾ, ਸਾਡੀਆਂ ਤਨਖਾਹਾਂ ਦਿਓਗੇ ਤਾਂ ਅੱਗੇ ਜਾ ਸਕਦੇ ਹੋ, ਵਰਨਾ ਅਸੀਂ ਅੱਗੇ ਨਹੀਂ ਜਾਣ ਦੇਵਾਂਗੇ। ਇੰਨੀ ਮੂਰਖਤਾ ਸੀ, ਪਰ ਕਈ ਲੋਕ ਐਸੀ ਮੂਰਖਤਾ ਕਰ ਲੈਂਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਨਹੀਂ ਹੈ, ਸਤਿਕਾਰ ਨਹੀਂ ਹੈ, ਇਸ ਲਈ ਹੁਣ ਇਹ ਮਾਇਆ ਦੇ ਭੁੱਖੇ ਨੇ। ਜੇ ਸਾਡੇ ਕੋਲ ਰਹਿੰਦੇ ਵੀ ਨੇ, ਪੱਧਾ ਚੱਟੀ ਭਰਦੇ ਨੇ, ਪਰ ਗੁਰੂ ਦੇ ਪਿਆਰ ਤੋਂ ਵਾਂਝੇ ਨੇ, ਹੁਣ ਇਹ ਤਨਖਾਹਾਂ ਮੰਗਦੇ ਨੇ, ਇਹਨਾਂ ਨੂੰ ਤਨਖਾਹਾਂ ਦੇਣੀਆਂ ਹੀ ਚਾਹੀਦੀਆਂ। ਗੁਰੂ ਮਹਾਰਾਜ ਨੇ ਐਸੀ ਖੇਡ ਵਰਤਾਈ, ਇੱਕਦਮ ਬੱਦਲ ਦੀ ਘਟਾ ਚੜ੍ਹ ਕੇ ਆਈ, ਹੌਲੇ ਤਰ ਵਰਖਾ ਹੋਣ ਲੱਗ ਪਈ ਤੇ ਨਾਲ ਗੜੇ ਵੀ ਪੈਣ ਲੱਗ ਪਏ। ਤੇ ਜਿਹੜੇ ਬਰਾੜ ਤਨਖਾਹਾਂ ਮੰਗਦੇ ਸਨ, ਤੇ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਤੇ ਗੜੇ ਆਉਣ ਲੱਗ ਪਏ ਨੇ, ਇਹਨਾਂ ਨੂੰ ਭੱਜਣ ਵਾਸਤੇ ਰਾਹ ਨਾ ਲੱਭੇ, ਸਭ ਘੇਰਾ ਛੱਡ ਕੇ ਗੁਰੂ ਮਹਾਰਾਜ ਦਾ ਆਲਾ ਦੁਆਲਾ ਵਿਹਲਾ ਕਰਕੇ ਝਾੜੀਆਂ ਉੱਲੇ ਜਾ ਕੇ ਲੋਕੇ ਆਪਣੇ ਆਪ ਨੂੰ ਬਚਾਉਣ ਲੱਗੇ। ਕੁਛ ਸਮੇਂ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ। ਫਿਰ ਕਹਿੰਦੇ ਨੇ ਬਈ ਕੁਮੇਰ ਭੰਡਾਰੀ ਨੇ ਇੱਕ ਐਸਾ ਕੌਤਕ ਕੀਤਾ, ਇੱਕ ਸੋਨੇ ਦੀਆਂ ਮੋਹਰਾਂ ਦੀ ਖੱਚਰ ਭਰ ਕੇ ਗੁਰੂ ਮਹਾਰਾਜ ਦੇ ਪਾਸ ਲਿਆ ਕੇ ਭੇਟਾ ਕੀਤੀ ਤੇ ਚਲਾ ਗਿਆ। ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਬਰਾੜਾਂ ਨੂੰ ਸੱਦ ਲਿਆ, ਕਹਿਣ ਲੱਗੇ ਵੀ ਆ ਜਾਓ, ਲੈ ਲਓ ਤਨਖਾਹ। ਜਦੋਂ ਬਰਾੜ ਆਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਮੋਹਰਾਂ ਦਾ ਢੇਰ ਲੱਗਿਆ ਵੇਖਿਆ, ਮਨ ਦੇ ਵਿੱਚ ਹੋਰ ਲਾਲਚ ਪੈਦਾ ਹੋ ਗਿਆ। ਕਹਿਣ ਲੱਗੇ, ਮਹਾਰਾਜ, ਜਿੰਨੀਆਂ ਸਾਡੀਆਂ ਬਣਦੀਆਂ ਤਨਖਾਹਾਂ ਨੇ ਉਹ ਵੀ ਦਿਓ, ਤੇ ਇਸ ਦੇ ਨਾਲ ਨਾਲ ਅਸੀਂ ਜਦੋਂ ਘਰੋਂ ਆਏ ਸੀ, ਅਸੀਂ ਆਪਣੇ ਘਰਾਂ ਵਿੱਚ ਇੱਕ ਇੱਕ ਦੋ ਦੋ ਨੌਕਰ ਵੀ ਰੱਖੇ ਸਨ, ਤਨਖਾਹ 'ਤੇ ਰੱਖੇ ਸਨ, ਉਹਨਾਂ ਦੀਆਂ ਤਨਖਾਹਾਂ ਵੀ ਤੁਸੀਂ ਦਿਓ। ਲਾਲਚ ਵੱਧ ਜਾਂਦਾ ਨਾ, ਤੇ ਕਹਿਣ ਲੱਗੇ, ਨਾਲੇ ਸਾਨੂੰ ਤਨਖਾਹਾਂ ਦਿਓ, ਸਾਡੇ ਨੌਕਰਾਂ ਦੀਆਂ ਤਨਖਾਹਾਂ ਵੀ ਤੁਹਾਨੂੰ ਦੇਣੀਆਂ ਪੈਣਗੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਕੋਈ ਗੱਲ ਨੀ, ਤੁਹਾਨੂੰ ਮਾਇਆ ਚਾਹੀਦੀ ਹੈ। ਹਜ਼ੂਰ ਨੇ ਢਾਲੇ ਭਰ ਭਰ ਕੇ ਸੋਨੇ ਦੀਆਂ ਮੋਹਰਾਂ ਵੰਡੀਆਂ, ਕਹਿਣ ਲੱਗੇ ਲੈ ਜਾਓ, ਜਿਹਨੂੰ ਮਾਇਆ ਦੀ ਲੋੜ ਹੈ ਮਾਇਆ ਲੈ ਜਾਓ, ਗੁਰੂ ਕੋਲ ਕਿਹੜਾ ਕਿਸੇ ਗੱਲ ਦਾ ਘਾਟਾ ਹੁੰਦਾ। ਬਸ ਇਹ ਬਰਾੜ ਇੰਨੇ ਨਾਲ ਹੀ ਖੁਸ਼ ਹੋ ਗਏ ਵੀ ਸਾਨੂੰ ਤਨਖਾਹਾਂ ਮਿਲ ਗਈਆਂ, ਸਾਨੂੰ ਵੀ ਤੇ ਸਾਡੇ ਨੌਕਰਾਂ ਦੀਆਂ, ਗੁਰੂ ਦੇ ਪਿਆਰ ਨੂੰ ਭੁੱਲ ਗਏ। ਹੁਣ ਭਾਈ ਦਾਨ ਸਿੰਘ ਜਿਹੜਾ ਨਵਾਂ ਨਵਾਂ ਹਾਲੇ ਗੁਰੂ ਮਹਾਰਾਜ ਦੇ ਪਾਸ ਆਇਆ ਸੀ, ਹੈ ਬਹੁਤ ਸਿਦਕੀ ਸਿੱਖ ਸੀ, ਤੇ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਭਾਈ ਦਾਨਿਆ ਵੀ ਤੂੰ ਵੀ ਤਨਖਾਹ ਲੈ ਲੈ। ਕਹਿੰਦਾ, ਨਹੀਂ ਮਹਾਰਾਜ, ਮੈਨੂੰ ਤਨਖਾਹ ਨਹੀਂ ਚਾਹੀਦੀ। ਗੁਰੂ ਮਹਾਰਾਜ ਕਹਿਣ ਲੱਗੇ, ਤੂੰ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ, ਮਹਾਰਾਜ ਮੈਨੂੰ ਤੇ ਗੁਰਸਿੱਖੀ ਚਾਹੀਦੀ। ਹਜ਼ੂਰ ਕਹਿਣ ਲੱਗੇ, ਗੁਰਸਿੱਖੀ ਦੀ ਦਾਤ ਲੈਣੀ ਬਹੁਤ ਕਠਿਨ ਹੈ, ਸਿੱਖੀ ਪ੍ਰਾਪਤ ਕਰਨ ਵਾਸਤੇ ਸਭ ਕੁਝ ਕੁਰਬਾਨ ਕਰਨਾ ਪੈਂਦਾ ਹੈ, ਸਭ ਕੁਝ ਤਿਆਗ ਕਰਨਾ ਪੈਂਦਾ ਹੈ, ਇੱਥੋਂ ਤੱਕ ਆਪਣਾ ਸਿਰ ਵੀ ਗੁਰੂ ਨੂੰ ਦੇਣਾ ਪੈਂਦਾ ਹੈ, ਇਸ ਲਈ ਤੂੰ ਮਾਇਆ ਲੈ ਲੈ, ਤਨਖਾਹ ਲੈ ਲੈ, ਸਿੱਖੀ ਨੂੰ ਛੱਡ ਪਰਾਂ। ਆਮ ਲੋਕਾਂ ਦਾ ਸੁਭਾਅ ਵੀ ਸਿੱਖੀ ਤੋਂ ਕੀ ਲੈਣਾ ਹੈ, ਤੁਹਾਨੂੰ ਮਾਇਆ ਚਾਹੀਦੀ। ਗੁਰੂ ਕੋਲੋਂ ਮਾਇਆ ਹੀ ਮੰਗਦੇ ਨੇ ਸਾਰੇ, ਅਸੀਂ ਮਾਇਆ ਹੀ ਮੰਗਦੇ ਹਾਂ, ਕੌਣ ਆ ਜਿਹੜਾ ਸਿੱਖੀ ਦੀ ਦਾਤ ਮੰਗਦਾ। ਹੁਣ ਭਾਈ ਦਾਨਾ ਕਹਿਣ ਲੱਗਾ, ਨਹੀਂ ਮਹਾਰਾਜ, ਮੈਨੂੰ ਸਿੱਖੀ ਚਾਹੀਦੀ, ਮੈਨੂੰ ਮਾਇਆ ਨਹੀਂ ਚਾਹੀਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਾਨਿਆ, ਜੇ ਤੂੰ ਸਿੱਖੀ ਪ੍ਰਾਪਤ ਕਰਨੀ ਹੈ, ਤੈਨੂੰ ਦਾੜੀ ਕੇ ਸਾਬਤ ਸੂਰਤ ਰੱਖਣੀ ਪਵੇਗੀ, ਕਿਉਂਕਿ ਸਿੱਖੀ ਦੀ ਪਹਿਲੀ ਰਹਿਤ ਹੈ ਕੇਸ ਸਾਬਤ ਸੂਰਤ। ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਦਾਨ ਸਿੰਘ ਨੂੰ ਜਦੋਂ ਇਹ ਬਚਨ ਆਖਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਦੇਖੋ, ਮੇਰਾ ਦਾੜਾ ਤੇ ਰੱਖਿਆ ਹੋਇਆ, ਪਰ ਸਿਰ ਦੇ ਕੇਸ ਨਹੀਂ ਰੱਖੇ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਮੁਸਲਮਾਨ ਲੋਕ ਅਕਸਰ ਦਾੜੀ ਰੱਖ ਲੈਂਦੇ ਨੇ, ਕੇਸ ਮੁੰਡਨ ਕਰਵਾ ਦਿੰਦੇ। ਹੁਣ ਭਾਈ ਦਾਨੇ ਨੇ ਵੀ ਜੈਸਾ ਦੇਸ਼ ਤੈਸਾ ਪੇਸ਼ ਵਾਲੀ ਗੱਲ ਕੀਤੀ ਹੋਈ ਸੀ, ਕੇਵਲ ਦਾੜੀ ਰੱਖੀ ਹੋਈ ਸੀ, ਕੇਸ ਕਤਲ ਕੀਤੇ ਹੋਏ ਸਨ। ਗੁਰੂ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੇਰੀ ਦਾੜੀ ਰੱਖੀ ਹੋਈ ਹੈ। ਤੇ ਹਜ਼ੂਰ ਕਹਿਣ ਲੱਗੇ, ਨਹੀਂ, ਕੇਸ ਵੀ ਰੱਖਣੇ ਪੈਣਗੇ, ਸਾਬਤ ਸੂਰਤ ਰੱਖਣੀ ਪਵੇਗੀ। ਹਜ਼ੂਰ ਨੂੰ ਕਹਿਣ ਲੱਗਾ, ਮਹਾਰਾਜ ਜੀ ਕਾਹਦੇ ਵਾਸਤੇ? ਹਜ਼ੂਰ ਕਹਿਣ ਲੱਗੇ, ਇਹ ਜਿਹੜੇ ਸਿਰ ਦੇ ਕੇਸ ਨੇ, ਇਹ ਸਿੱਖੀ ਦੀ ਮੋਹਰ ਹੈ। ਜਦੋਂ ਕੋਈ ਗੁਰਸਿੱਖ ਸਾਬਤ ਸੂਰਤ ਦਾ ਧਾਰਨੀ ਹੁੰਦਾ, ਅਸੀਂ ਸਭ ਤੋਂ ਪਹਿਲਾਂ ਉਹਦੇ ਸਿਰ ਦੇ ਕੇਸ ਵੇਖਦੇ ਹਾਂ। ਜਦੋਂ ਉਹਦੇ ਸਿਰ ਤੇ ਕੇਸ ਹੁੰਦੇ ਨੇ, ਤੇ ਅਸੀਂ ਸਮਝ ਲੈਂਦੇ ਹਾਂ ਵੀ ਇਹ ਗੁਰੂ ਦਾ ਸਿੱਖ ਹੈ, ਇਹਦੇ ਸਿਰ ਉੱਤੇ ਸਿੱਖੀ ਦੀ ਮੋਹਰ ਹੈ। ਜੇ ਉਹ ਭੁੱਲ ਭੁਲੇਖੇ ਕਿਧਰੇ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਵੇ, ਇੱਥੇ ਪੰਕਤੀ ਆਈ ਹੈ, ਕੱਢ ਹੀ ਨਰਕ ਤੇ ਤੂੰ, ਅਸੀਂ ਉਹਨੂੰ ਨਰਕਾਂ ਵਿੱਚੋਂ ਵੀ ਕੇਸਾਂ ਤੋਂ ਪਕੜ ਕੇ ਧੂ ਕੇ ਬਾਹਰ ਕੱਢ ਲੈਂਦੇ, ਇਸ ਲਈ ਕੇਸ ਰੱਖਣੇ ਨਿਹਾਇਤ ਜ਼ਰੂਰੀ ਨੇ। ਇਹ ਗੱਲ ਸੁਣ ਕੇ ਭਾਈ ਦਾਨਾ ਕਹਿਣ ਲੱਗਾ, ਮਹਾਰਾਜ ਮੇਰਾ ਦਾੜਾ ਬਹੁਤ ਲੰਬਾ ਹੈ, ਦਾੜੀ ਫੜ ਕੇ ਕਹਿਣ ਲੱਗਾ, ਤੁਸੀਂ ਦਾੜੀ ਫੜ ਕੇ ਮੈਨੂੰ ਬਾਹਰ ਕੱਢ ਲਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ ਦਾਨਿਆ, ਸਲਾਮ ਜਵਾਬ ਦੋਵੇਂ ਕਰੇ, ਮੁੰਡਾ ਕੁੱਥਾ ਜਾਏ, ਨਾਲੇ ਸਲਾਮ ਕਰਦਾ ਤੇ ਨਾਲੇ ਗੁਰੂ ਦਾ ਬਚਨ ਮੰਨਣ ਤੋਂ ਇਨਕਾਰ ਕਰਦਾ, ਇਹ ਦੋ ਗੱਲਾਂ ਨਹੀਂ ਹੋ ਸਕਦੀਆਂ, ਨਾਲੇ ਸਲਾਮ ਨਾਲੇ ਜਵਾਬ, ਜਾਂ ਤੇ ਸਿੱਧਾ ਹੋ ਕੇ ਬਚਨ ਮੰਨ ਲੈ, ਤੇ ਨਹੀਂ ਤੇ ਫਿਰ ਵੇਖ ਲੈ, ਤੇਰੀ ਮਰਜ਼ੀ ਹੈ। ਤੇ ਫਿਰ ਭਾਈ ਦਾਨੇ ਨੇ ਆਖਿਆ, ਸੱਚੇ ਪਾਤਸ਼ਾਹ, ਚਲੋ ਮੈਂ ਕੇਸ ਰੱਖ ਲਏ। ਫਿਰ ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਲੱਗਿਆ ਤੂੰ ਪਹਿਲਾਂ ਹੁੱਕੇ ਦੀ ਤੰਬਾਕੂ ਦੀ ਵਰਤੋਂ ਵੀ ਕਰਦਾ ਰਿਹਾ ਹੈ, ਤੇ ਹੁਣ ਵੀ ਘਰ ਜਾ ਕੇ ਤੂੰ ਉਹ ਆਪਣੀ ਵੱਜਰ ਉਕਰਾਹਿਤ ਤੰਬਾਕੂ ਦੀ ਵਰਤੋਂ ਕਰਦਾ, ਸਾਨੂੰ ਇਸ ਗੱਲ ਦਾ ਦੂਸਰਿਆਂ ਤੋਂ ਪਤਾ ਲੱਗਿਆ। ਕਹਿੰਦਾ, ਮਹਾਰਾਜ ਉਹ ਮੇਰੀ ਮਜਬੂਰੀ ਹੈ, ਮੈਂ ਕੋਈ ਸ਼ੌਕ ਦੇ ਨਾਲ ਨਹੀਂ, ਬਲਕਿ ਮੈਨੂੰ ਕਿਸੇ ਡਾਕਟਰਾਂ ਨੇ ਆਖਿਆ ਹੋਇਆ, ਮੇਰੇ ਪੇਟ ਵਿੱਚ ਅਫਰੇਵਾਂ ਸੀ, ਗੈਸ ਭਰ ਜਾਂਦੀ ਸੀ, ਮੈਂ ਬਹੁਤ ਪਰੇਸ਼ਾਨ ਰਹਿੰਦਾ ਸੀ, ਅਤੇ ਮੈਨੂੰ ਕਿਸੇ ਡਾਕਟਰ ਨੇ, ਕਿਸੇ ਹਕੀਮ ਨੇ ਕਹਿ ਦਿੱਤਾ ਹੈ ਵੀ ਤੂੰ ਹੁੱਕਾ ਵਰਤ ਲਿਆ ਕਰ, ਤੰਬਾਕੂ ਦੀ ਵਰਤੋਂ ਕਰ ਲਿਆ ਕਰ, ਇਹਦੇ ਨਾਲ ਤੈਨੂੰ ਆਰਾਮ ਮਿਲੇਗਾ, ਅਤੇ ਮੈਂ ਤਾਂ ਡਾਕਟਰਾਂ ਦੀ ਆਖਿਆ ਇਹ ਕੰਮ ਕਰ ਰਿਹਾ ਹਾਂ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਿਆ ਲੋਕਾ, ਜਦੋਂ ਤੂੰ ਮੇਰਾ ਵੈਦ ਗੁਰੂ ਗੋਬਿੰਦ ਅਸਲੀ ਡਾਕਟਰ ਗੁਰੂ ਦੇ ਕੋਲ ਆ ਗਏ ਹੈ, ਤੂੰ ਹੁਣ ਇਹਨਾਂ ਦੇ ਬਚਨ ਮੰਨ। ਕਹਿਣ ਲੱਗਾ, ਮਹਾਰਾਜ ਦੱਸੋ ਕੀ ਹੁਕਮ ਹੈ। ਹਜ਼ੂਰ ਕਹਿੰਦੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਤੇਰੇ ਸਾਰੇ ਰੋਗ ਜਨਮਾਂ ਜਨਮਾਂ ਦੇ ਕੱਟੇ ਜਾਣਗੇ। ਤੇ ਕਹਿੰਦਾ ਮਹਾਰਾਜ, ਕਹਿੰਦਾ ਮਹਾਰਾਜ ਸਤ ਬਚਨ। ਭਾਈ ਜੋਗਾ ਸਿੰਘ ਨੇ ਤਨਖਾਹ ਨਹੀਂ ਲਈ, ਮਾਇਆ ਨਹੀਂ ਲਈ, ਗੁਰਸਿੱਖੀ ਦੀ ਦਾਤ ਮੰਗੀ। ਤੇ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ। ਕਹਿਣ ਲੱਗੇ, ਭਾਈ ਦਾਨ ਸਿੰਘ, ਤੂੰ ਮਾਲਵੇ ਦੀ ਰੱਖ ਲਈ। ਤੇ ਭਾਈ ਮਹਾਂ ਸਿੰਘ ਨੇ ਮਾਝੇ ਦੀ ਰੱਖੀ ਸੀ, ਤੂੰ ਮਾਲਵੇ ਦੀ ਰੱਖ ਲਈ। ਇਹ ਬਚਨ ਗੁਰੂ ਮਹਾਰਾਜ ਨੇ ਆਖੇ ਸਨ। ਭਾਈ ਦਾਨ ਸਿੰਘ ਕਹਿਣ ਲੱਗਾ, ਮਹਾਰਾਜ ਕੀ ਕੇਸਾਂ ਵਾਲਿਆਂ ਨੂੰ ਤੁਸੀਂ ਨਰਕਾਂ ਵਿੱਚੋਂ ਧੂਕੇ ਬਾਹਰ ਕੱਢ ਲੈਂਦੇ ਹੋ? ਗੁਰੂ ਮਹਾਰਾਜ ਕਹਿੰਦੇ, ਹਾਂ ਬਿਲਕੁਲ ਪੱਕੀ ਗੱਲ ਹੈ। ਕਹਿੰਦਾ ਮਹਾਰਾਜ, ਫਿਰ ਦਿਖਾਓ ਤਾਂ ਵਿਸ਼ਵਾਸ ਹੋਵੇਗਾ। ਹਜ਼ੂਰ ਨੇ ਭਾਈ ਦਾਨ ਸਿੰਘ ਨੂੰ ਆਖਿਆ, ਚੰਗਾ ਆ ਸਾਡੇ ਕੋਲ। ਸਾਹਮਣੇ ਆ ਕੇ ਬੈਠ ਗਿਆ। ਗੁਰੂ ਮਹਾਰਾਜ ਨੇ ਭਾਈ ਦਾਨ ਸਿੰਘ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਹਿਣ ਲੱਗੇ, ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ ਤੇ ਭਾਈ ਦਾਨ ਸਿੰਘ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਲਿਆ ਗਿਆ ਹੁੰਦਾ। ਇਹ ਅਵਸਥਾ ਕੁਝ ਇਹੋ ਜਿਹੀ ਆ ਜਿਵੇਂ ਆਪਾਂ ਸੋਨੇ ਸੁਪਨਾ ਆ ਜਾਂਦੇ। ਤੇ ਉਸਨੇ ਵੇਖਿਆ ਅੱਗੇ ਜੰਮਪੁਰੀ ਵਿੱਚ ਪਹੁੰਚ ਚੁੱਕਿਆ ਹੈ, ਨਰਕਾਂ ਦਾ ਦ੍ਰਿਸ਼ ਵੇਖ ਰਿਹਾ ਹੈ। ਤੇ ਫਿਰ ਉੱਥੇ ਜਦੋਂ ਗਿਆ, ਉੱਥੇ ਜਾ ਕੇ ਸਾਰਾ ਕੁਝ ਹਾਲ ਡਿੱਠਾ। ਬਿਨ ਕੇਸਾਂ ਸਿਰ ਕੁੱਟੀਆਂ ਚੰਗਾਰੇ ਕੌਣ ਛਡਾਏ ਸੀ, ਜਿਹੜੇ ਬਿਨਾਂ ਕੇਸਾਂ ਤੋਂ ਗੁਰੂ ਦੀ ਮੋਹਰ ਤੋਂ ਬਿਨਾਂ ਨੇ, ਉਹਨਾਂ ਨੂੰ ਉੱਥੇ ਜਾ ਕੇ ਕੁੱਟ ਪੈਂਦੀ ਹੈ। ਕਹੋ ਕਬੀਰ, ਤਬ ਹੀ ਨਰ ਜਾਗਿਆ, ਜਮਕਾ ਡੰਡ ਮੂੰਡ ਮੈਂ ਲੱਗਿਆ। ਭਗਤ ਕਬੀਰ ਜੀ ਨੇ ਵੀ ਲੱਗਿਆ, ਉੱਥੇ ਜਮਾਂ ਦੇ ਡੰਡੇ ਸਿਰ ਵਿੱਚ ਵੱਜਦੇ ਨੇ। ਤੇ ਜਦੋਂ ਉਸਨੇ ਡੰਡੇ ਵੱਜਦੇ ਛਿੱਤਰ ਵੱਜਦੇ ਦੇਖੇ, ਤੇ ਉਸ ਵੇਲੇ ਗੁਰੂ ਮਹਾਰਾਜ ਦੇ ਚਰਨ ਫੜ ਲਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਅੱਗੇ ਤੋਂ ਮੈਂ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ। ਇਉਂ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਸਿਰ ਤੇ ਕੇਸ ਹੁੰਦੇ ਨੇ ਗੁਰੂ ਦੀ ਮੋਹਰ ਹੈ, ਤੇ ਉਹਨਾਂ ਨੂੰ ਹਜ਼ੂਰ ਨਰਕਾਂ ਵਿੱਚੋਂ ਧੂਕੇ ਵੀ ਬਾਹਰ ਕੱਢ ਲੈਂਦੇ ਹਨ।
ਸੰਤ ਪ੍ਰਸਾਦ ਮਿਲਿਓ ਸੁਖਦਾਤਾ, ਬੇਨਸੀ ਹਉ ਮੈਂ ਹੂਹਾ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਪ੍ਰਸਾਦ ਮਿਲਿਓ ਸੁਖਦਾਤਾ। ਗੁਰਮੁਖੋ, ਸੰਤਾਂ ਦੀ ਕਿਰਪਾ ਦੇ ਨਾਲ ਇੱਥੇ ਸੰਤ ਪ੍ਰਕਰਨ ਦੇ ਅਨੁਸਾਰ ਗੁਰੂ ਦਾ ਵਾਚਕ ਹੈ ਵੀ ਗੁਰੂ ਦਰਗਾਹੀ ਵਿਚੋਲਾ ਨਾ, ਗੁਰੂ ਦੀ ਕਿਰਪਾ ਦੁਆਰਾ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਸਾਨੂੰ ਮਿਲ ਗਿਆ। ਬੇਨਸੀ ਹਉ ਮੈਂ ਹੂਹ, ਆ ਜਿਹੜੀ ਹੋਮੈ ਦੀ ਹੂਹ ਦਾ ਅਰਥ ਵੀ ਜਿਹੜੀ ਹੋਕ ਸੀ ਇਹ ਵੀ ਹੁਣ ਨਾਸ ਹੋ ਗਈ ਹੈ। ਜਿਹੜੇ ਹੋਮੈ ਦੀ ਸੂਲ ਸਾਨੂੰ ਚੁਭੀ ਸੀ ਨਾ, ਜਿਹਦੇ ਨਾਲ ਹੂਕ ਵੱਜਦੀ ਸੀ, ਕੀਸਾਂ ਪੈਂਦੀਆਂ ਸਨ, ਰੜਕ ਪੈਂਦੀ ਸੀ, ਉਹ ਹੋਮੈ ਦੀ ਹੂਹ ਦਾ ਅਰਥ ਹੈ ਜਿਹੜੀ ਰੜਕ ਸੀ ਕੀ ਸੀ, ਉਹ ਵੀ ਸਾਰੀ ਨਾਸ ਹੋ ਗਈ ਹੈ।
ਰਾਮ ਰੰਗ ਰਾਤੇ ਦਾਸ ਨਾਨਕ, ਮੌਲਿਓ ਮਨ ਤਨ ਜੂਹ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਰੰਗ ਰਾਤੇ ਦਾਸ ਨਾਨਕ, ਵੀ ਅਸੀਂ ਦਾਸ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਾਂ। ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਮੌਲਿਓ ਮਨ ਤਨ ਜੂਹੂ, ਜਿਹੜਾ ਮੇਰਾ ਮਨ ਤੇ ਤਨ ਸੀ, ਉਹ ਜੂਹੂ ਦਾ ਅਰਥ ਹੈ ਜਿਵੇਂ ਕੋਈ ਫੁੱਲਾਂ ਦੀ ਫੁਲਵਾੜੀ ਹੁੰਦੀ ਹੈ, ਉਵੇਂ ਮੌਲਿਓ ਦਾ ਅਰਥ ਵੀ ਪ੍ਰਫੁੱਲਤ ਹੋ ਗਿਆ। ਭਾਵ ਜਦੋਂ ਕਿਸੇ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਜਾਂਦਾ ਹੈ, ਫਿਰ ਉਹਦਾ ਮਨ ਤੇ ਤਨ ਜੂਹੂ ਦਾ ਅਰਥ ਹੈ ਫੁਲਵਾੜੀ ਵਾਂਗੂ ਖਿੜ ਜਾਂਦਾ, ਫੁੱਲਾਂ ਵਾਂਗੂ ਖਿੜ ਜਾਂਦਾ। ਜੂਹੂ ਫੁਲਵਾੜੀ ਦਾ ਨਾਮ ਹੈ, ਜਾਂ ਦੂਸਰਾ ਪੰਜਾਬੀ ਵਿੱਚ ਜੂਹ ਕਹਿੰਦੇ ਨੇ ਕਿਸੇ ਪਿੰਡ ਦੀ ਹੱਦ ਨੂੰ, ਕਹਿੰਦੇ ਸਾਡੇ ਪਿੰਡ ਦੀ ਜੂਹ ਦੇ ਵਿੱਚ ਵੀ ਇਹ ਜਿਹੜੀ ਚੀਜ਼ ਹੈ। ਪੁਰਾਣੇ ਸਮੇਂ ਦੇ ਵਿੱਚ ਜਿੱਥੇ ਪਿੰਡਾਂ ਦੀ ਹੱਦ ਹੁੰਦੀ ਸੀ ਉਹਨੂੰ ਜੂਹ ਕਹਿੰਦੇ ਸਨ, ਅਤੇ ਉੱਥੇ ਉਹ ਦਰਖਤ ਲਾ ਦਿੰਦੇ ਸਨ, ਕੁਝ ਹਿੱਸਾ ਜੰਗਲ ਦਾ ਖਾਲੀ ਛੱਡ ਦਿੰਦੇ ਸਨ, ਅਤੇ ਉੱਥੇ ਪਸ਼ੂਆਂ ਨੂੰ ਚਰਾਉਂਦੇ ਸਨ, ਅਤੇ ਫਿਰ ਉਹ ਹਮੇਸ਼ਾ ਉੱਥੇ ਦਰਖਤ ਹੁੰਦੇ ਸਨ ਅਤੇ ਹਰੇ ਭਰੇ ਰਹਿੰਦੇ ਸਨ। ਇਸ ਲਈ ਜੂਹ ਦਾ ਅਰਥ ਹੋ ਗਿਆ ਵੀ ਪਿੰਡ ਦੀ ਜੂਹ, ਭਾਵ ਹੱਦ, ਵੀ ਜਿੱਥੇ ਉਹ ਦਰਖਤ ਲਾਏ ਜਾਂਦੇ ਸਨ। ਮੌਲਿਓ ਮਨ ਤਾਂ ਜੂਹ, ਵੀ ਪਿੰਡ ਦੀ ਜੂਹ ਵਾਂਗੂ ਅਤੇ ਪਿੰਡ ਦੀ ਬਾਹਰ ਵਾਂਗੂ ਵੀ ਸਾਡਾ ਮਨ ਅਤੇ ਤਨ ਫੁੱਲਾਂ ਵਾਂਗੂ ਖਿੜ ਗਿਆ ਹੈ।
ਸਾਰਗ ਮਹੱਲਾ ਪੰਜਵਾ ਬਿਣ ਸੇ ਕਾਚ ਕੇ ਵਿਵਹਾਰ।
ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਨੇ ਉਹ ਭਾਈ ਸੱਚ ਦਾ ਵਪਾਰ ਕਰਦੇ ਨੇ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਵੀ ਇਹੀ ਹੈ, ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਸਾਨੂੰ ਉਹ ਵਸਤੂ ਖਰੀਦਣੀ ਚਾਹੀਦੀ ਹੈ ਜਿਹੜੀ ਅੱਗੇ ਵੀ ਸਾਡੇ ਨਾਲ ਨਿਭੇ। ਉਹ ਕਿਹੜੀ ਵਸਤੂ ਹੈ? ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸਹੁ ਦੇਖਿਆ ਪਤੀਐ। ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਦਾ ਜਸ ਕੀਰਤਨ, ਇਹ ਭਾਈ ਪਰਲੋਕ ਦਾ ਖਰਚ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਿਨਸੇ ਕਾਚ ਕਿਉਂ ਵਿਵਹਾਰ, ਜਿਹੜੇ ਕੱਚ ਦੇ ਵਪਾਰ ਸਨ, ਅਸੀਂ ਜਿਹੜੇ ਝੂਠੇ ਵਿਵਹਾਰ ਕਰਦੇ ਸੀ, ਆ ਜਿਹੜੇ ਮਾਇਆ ਦੇ ਵਿਵਹਾਰ ਨੇ, ਬਿਜਨਸ ਨੇ, ਇਹ ਕੱਚ ਦੇ ਵਿਵਹਾਰ ਨੇ। ਇਹ ਜਿਹੜੇ ਕੱਚੇ ਧਨ ਦੇ ਵਿਵਹਾਰ ਸਨ, ਵਪਾਰ ਸਨ, ਬਿਜਨਸ ਸਨ, ਇਹ ਸਾਰੇ ਸਾਡੇ ਨਾਸ ਹੋ ਗਏ, ਭਾਵ ਅਸੀਂ ਮਾਇਆ ਦੇ ਝੂਠੇ ਵਿਵਹਾਰਾਂ ਨੂੰ ਛੱਡ ਦਿੱਤਾ ਹੈ।
ਰਾਮ ਭਜ ਮਿਲ ਸਾਧ ਸੰਗਤ, ਇਹ ਜਗ ਮੈਂ ਸਾਰ।
ਹੁਣ ਅਸੀਂ ਸਾਧ ਸੰਗਤ ਵਿੱਚ ਮਿਲ ਕੇ, ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਰਾਮ ਭਜ ਅਸੀਂ ਵਾਹਿਗੁਰੂ ਦਾ ਭਜਨ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਲੱਗ ਗਿਆ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਹੋਰ ਦੁਨਿਆਵੀ ਕੰਮ ਧੰਦੇ ਸਾਡੇ ਕਿਸੇ ਕੰਮ ਨਹੀਂ ਆਉਣੇ, ਇਸ ਲਈ ਅਸੀਂ ਉਹਨਾਂ ਨੂੰ ਛੱਡ ਦਿੱਤਾ। ਹੁਣ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਦੇ ਹਾਂ, ਇਹ ਹੈ ਜਗ ਮੈਂ ਸਾਰ। ਵੀ ਇਹੀ ਸੰਸਾਰ ਦੇ ਵਿੱਚ ਸਾਰ ਦਾ ਅਰਥ ਵੀ ਸਭ ਤੋਂ ਸ੍ਰੇਸ਼ਟ ਤੇ ਉੱਤਮ ਵਪਾਰ ਹੈ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਉਸਤਤ ਮਨ ਮੈਂ ਹੈ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਇਹ ਸੱਚ ਦਾ ਵਪਾਰ ਹੈ, ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਨਾ।
ਰਹਾਉ
ਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ,
ਏਤ ਊਤ ਨਾ ਡੋਲ ਕਤੁ ਨਾਮ ਹਿਰਦੈ ਧਾਰ।
ਹਜ਼ੂਰ ਕਹਿੰਦੇ ਨੇ ਅਸੀਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲਿਆ, ਕਿਉਂਕਿ ਨਾਮ ਸੱਚਾ ਧਨ ਹੈ, ਹਰ ਨਾਮ ਧਨ ਨਿਰਮਲ ਅਤਿ ਅਪਾਰ। ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ, ਈਤ ਊਤ ਨਾ ਡੋਲ ਕਤੁ। ਹੁਣ ਅਸੀਂ ਇੱਥੇ ਉੱਥੇ, ਇਹ ਪੜਨਾਵੀ ਸ਼ਬਦ ਨੇ, ਭਾਵ ਹੈ ਲੋਕ ਤੇ ਪ੍ਰਲੋਕ ਵਿੱਚ, ਹੁਣ ਕਦੇ ਵੀ ਸਾਡਾ ਮਨ ਡੋਲਦਾ ਨਹੀਂ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਧਨ ਸੱਚਾ ਧਨ ਹੈ, ਇਹ ਇਸ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਨਾਲ ਨਿਭਦਾ ਹੈ।
ਔਰ ਚਰਨ ਬਹੁਤ ਮਿਲਿਓ ਭਾਗੀ ਉਤਰਿਓ ਸੰਸਾਰ।
ਲੋ ਹਜ਼ੂਰ ਕਹਿੰਦੇ ਨੇ ਗੁਰ ਚਰਨ ਬਹੁਤ ਮਿਲਿਓ ਭਾਗੀ, ਭਾਗੀ ਦਾ ਅਰਥ ਵੀ ਭਾਗਾਂ ਦਾ ਸਦਕਾ, ਚੰਗੇ ਭਾਗਾਂ ਦਾ ਸਦਕਾ। ਸਾਨੂੰ ਗੁਰੂ ਮਹਾਰਾਜ ਦੇ ਚਰਨਾਂ ਦਾ ਬੋਹਿਤ ਜਹਾਜ਼ ਪ੍ਰਾਪਤ ਹੋ ਗਿਆ, ਭਾਵ ਗੁਰੂ ਚਰਨਾਂ ਦਾ ਆਸਰਾ ਸਾਨੂੰ ਪ੍ਰਾਪਤ ਹੋ ਗਿਆ। ਇੱਥੇ ਚਰਨ ਤੋਂ ਭਾਵ ਗੁਰੂ ਸ਼ਬਦ ਦੀ ਹੈ, ਬਾਣੀ ਦੀ ਹੈ। ਗੁਰ ਚਰਨ ਬੋਹਿਤ ਮਿਲਿਓ ਭਾਗੀ, ਸਾਨੂੰ ਭਾਗਾਂ ਦਾ ਸਦਕਾ, ਗੁਰੂ ਦੇ ਸ਼ਬਦ ਦਾ, ਨਾਮ ਬਾਣੀ ਦਾ ਆਸਰਾ ਮਿਲ ਗਿਆ ਹੈ। ਉਤਰਿਓ ਸੰਸਾਰ, ਅਸੀਂ ਇਹ ਸ਼ਬਦ ਦੇ ਨਾਮ ਦੇ ਬੇੜੇ ਤੇ ਸਵਾਰ ਹੋ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਾਂ।
ਜਲ ਥਲ ਮਹੀ ਅਲਪੂਰ ਰਹਿਓ ਸਰਬਨਾਥ ਅਪਾਰ।
ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਵਿੱਚ, ਅਲਕਾਸ਼ ਦੇ ਵਿੱਚ, ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕਿਉਂਕਿ ਸਤਿਗੁਰੂ ਕਹਿੰਦੇ ਨੇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵਾਨ। ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਸਰਬਨਾਥ ਅਪਾਰ, ਅਪਾਰ ਪਾਰਾ ਬਾਰ ਤੋਂ ਰਹਿਤ ਜੋ ਨਾਥ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ, ਉਹ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਾਂ ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪਾਨ ਕੀਤਾ, ਆਨ ਰਸ ਸਭ ਖਾਰ। ਉਸਦੇ ਮੁਕਾਬਲੇ ਦੀ ਜਿਹੜੇ ਹੋਰ ਦੁਨੀਆਂ ਦੇ ਰਸ ਨੇ, ਚਾਹੇ ਉਹ ਨਸ਼ਿਆਂ ਦੇ ਨੇ, ਵਿਸ਼ਿਆਂ ਦੇ ਨੇ, ਸ਼ਰਾਬ ਦੇ ਨੇ, ਚਾਹੇ ਹੋਰ ਕਿਸੇ ਨਸ਼ੀਲੀਆਂ ਵਸੂਆਂ ਦੇ ਰਸ ਨੇ, ਆਨ ਰਸ ਸਭ ਖਾਰ। ਤੁਹਾਨੂੰ ਹੋਰ ਸਾਰੇ ਰਸ ਖਾਰ ਦਾ ਅਰਥ ਵੀ ਖਾਰੇ ਪ੍ਰਤੀਤ ਹੋਣ ਲੱਗ ਪਏ ਨੇ, ਬੇਸਵਾਦੇ ਸਾਨੂੰ ਉਹ ਰਸ ਪ੍ਰਤੀਤ ਹੋਣ ਲੱਗ ਪਏ ਨੇ। ਇਸ ਲਈ ਵਾਹਿਗੁਰੂ ਦੇ ਨਾਮ ਦਾ ਰਸ ਹੀ ਸਭ ਤੋਂ ਉੱਤਮ ਰਸ ਹੈ। ਲਿਖਿਆ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵੋ ਜੀਓ। ਜਦੋਂ ਨਾਮ ਦਾ ਰਸ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ, ਹੋਰ ਸਾਰੇ ਦੁਨਿਆਵੀ ਰਸ ਉਹਨੂੰ ਖਾਰੇ ਪ੍ਰਤੀਤ ਹੋਣ ਲੱਗ ਜਾਂਦੇ ਨੇ, ਭਾਵ ਫਿੱਕੇ ਤੇ ਬੇਸਵਾਦੇ ਜਾਪਣ ਲੱਗ ਜਾਂਦੇ ਨੇ, ਉਸ ਪਾਸੇ ਉਹਦਾ ਮਨ ਜਾਂਦਾ ਹੀ ਨਹੀਂ। ਤੇ ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਹੁਕਮ ਕੀਤਾ ਸੀ, ਗੁਰਸਿੱਖਾ ਖੰਡੇ ਬਾਟੇ ਦਾ ਅੰਮ੍ਰਿਤ ਛਕ, ਹੋਰ ਨਸ਼ਿਆਂ ਦਾ ਤਿਆਗ ਕਰ, ਕੁਰਹਿਤਾ ਨੂੰ ਛੱਡ। ਜਦੋਂ ਤੈਨੂੰ ਨਾਮ ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ, ਤੇ ਹੋਰ ਸਾਰੇ ਰਸ ਤੈਨੂੰ ਖਾਰੇ ਪ੍ਰਤੀਤ ਹੋਣਗੇ, ਭਾਵ ਬੇਸਵਾਦੇ ਤੇ ਬਹੁਤ ਫਿੱਕੇ ਤੁਹਾਨੂੰ ਕੌੜੇ ਨਜ਼ਰ ਆਉਣ ਲੱਗ ਜਾਣਗੇ, ਤੇ ਉਹਨਾਂ ਤੋਂ ਬਚ ਜਾਵੇਗਾ। ਸੋ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ, ਤੇ ਆਪ ਸੰਗਤਾਂ ਅੰਮ੍ਰਿਤ ਬਾਣੀ ਰੇਡੀਓ ਰਾਹੀਂ ਪ੍ਰੇਮ ਦੇ ਨਾਲ ਕੀਰਤਨ ਕਥਾ ਗੁਰਬਾਣੀ ਸਰਵਣ ਕਰ